ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਉਡਾਈ ਆਨੰਦਿਨ ਕੀਰਤਨ ਹਰ ਗੁਣ ਗਾਈ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦਾ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰਾਂ ਨੇ ਅਪਾਰ ਮਿਹਰਾਮਤ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤ੍ਰਿਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਅੰਮ੍ਰਿਤਮਈ ਬਚਨ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿਰਜਣਹਾਰੇ ਬਾਣੀ ਕੇ ਬੋਹਿਤ ਕਲਯੁਗ ਜਹਾਜ਼ ਪ੍ਰਤੱਖ ਹਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 684 ਤੇ ਸ਼ੋਭਨੀਕ ਹਨ। ਸਾਰੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਇੱਕ ਵਾਰ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਗੁਰੂ ਫਤਿਹ ਸਾਰੇ ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਗਰੀਬ ਨਵਾਜ ਜੀ ਨੇ ਸਾਡੇ ਸਰੀਰਕ ਪੱਖ ਦੇ ਨਾਲ ਨਾਲ ਜਿਹੜਾ ਆਤਮਕ ਪੱਖ ਹੈ ਉਸ ਨੂੰ ਸਵਾਰਨ ਵਾਸਤੇ ਪ੍ਰੇਰਨਾ ਕੀਤੀ ਹੈ, ਕਿਉਂਕਿ ਸਰੀਰ ਤੇ ਆਤਮਾ ਇੱਕ ਦੂਸਰੇ ਵਿੱਚ ਓਤ ਪੋਤ ਨੇ। ਜਿਵੇਂ ਜੜ੍ਹਾਂ ਤੇ ਤਣੇ ਦਾ ਆਪਸ ਵਿੱਚ ਸੰਬੰਧ ਹੁੰਦਾ ਹੈ, ਜਿਵੇਂ ਤਾਣਾ ਤੇ ਪੇਟਾ ਕੱਪੜਾ ਬੁਣਨ ਵਾਲੇ ਜਾਣਦੇ ਨੇ ਕਿ ਉਹ ਦੋਵੇਂ ਆਪਸ ਵਿੱਚ ਓਤ ਪੋਤ ਹੁੰਦੇ ਹਨ। ਇਹ ਠੀਕ ਹੈ ਕਿ ਸਰੀਰ ਨਾਸ਼ਵਾਨ ਹੈ, ਆਤਮਾ ਮੁੱਖ ਹੈ, ਪਰ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਵੀ ਵਿਸਾਰਿਆਂ, ਕਿਸੇ ਇੱਕ ਨੂੰ ਵੀ ਨਜ਼ਰ ਅੰਦਾਜ਼ ਕੀਤਿਆਂ ਮਨੁੱਖਾ ਜੀਵਨ ਦੀ ਸਫਲਤਾ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਜਿੱਥੇ ਗਰੀਬ ਨਵਾਜ਼ ਜੀ ਨੇ ਇਸੇ ਸਰੀਰ ਦਾ ਧਰਮ ਦੱਸਿਆ, ਸਾਢੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ, ਮਾਲਕ ਦਾ ਇਹ ਸਾਜਿਆ ਹੋਇਆ ਸਰੀਰ ਅੰਨ ਤੇ ਪਾਣੀ ਦੇ ਸਹਾਰੇ ਚੱਲਦਾ। ਤੇ ਜਿਹੜੇ ਲੋਕ ਸਰੀਰ ਦਾ ਅੰਨ ਪਾਣੀ ਬੰਦ ਕਰਕੇ ਭੁੱਖੇ ਰਹਿ ਕੇ ਪਰਮਾਤਮਾ ਨੂੰ ਮਿਲਣ ਦਾ ਦਾਅਵਾ ਕਰਦੇ ਸਨ, ਸਾਹਿਬ ਕਹਿਣ ਲੱਗੇ, ਅੰਨ ਨਾ ਖਾਇਆ ਸਾਧ ਗਵਾਇਆ, ਛੋਡੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਉਹ ਮਾਲਕ ਦੇ ਦਰ ਤੇ ਨਾ ਸੁਹਾਗਣਾ ਵਿੱਚ ਨਾ ਦੁਹਾਗਣਾ ਵਿੱਚ ਉਹਨਾਂ ਦੀ ਗਿਣਤੀ, ਕਿਉਂਕਿ ਖਾਣਾ ਪੀਣਾ ਪਵਿੱਤਰ ਹੈ, ਦਿਤੋਨ ਰਿਜਕ ਸੰਭਾਏ। ਸਰੀਰ ਜਿਹੜਾ ਹੈ ਇਹ ਅੰਨ ਪਾਣੀ ਦੇ ਸਹਾਰੇ ਚੱਲਦਾ ਹੈ। ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਹੈ, ਆਤਮਾ ਦਾ ਭੋਜਨ ਨਾਮ ਹੈ, ਆਤਮਾ ਦੀ ਸਵਾਸ ਬੰਦਗੀ ਹਨ, ਪ੍ਰਭੂ ਦੀ ਕੀਰਤੀ ਆਤਮਾ ਦੇ ਸੋਹਣੇ ਵਸਤਰ ਨੇ। ਸਤਿਗੁਰਾਂ ਨੇ ਦੁਨਿਆਵੀ ਉਦਾਹਰਨਾਂ ਦੇ ਕਰਕੇ ਸਾਨੂੰ ਸਮਝਾਇਆ ਕਿ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਸਰੀਰਕ ਜੀਵਨ ਲਈ ਜਿਸ ਮਾਲਕ ਦੀ ਕਿਰਪਾ ਸਦਕਾ ਤੂੰ ਛੱਤੀ ਪ੍ਰਕਾਰ ਦੇ ਭੋਜਨ ਖਾਂਦਾ ਹੈ, ਜਦੋਂ ਉਸ ਮਾਲਕ ਨੂੰ ਆਪਣੇ ਮਨ ਵਿੱਚ ਸਿਮਰੇਗਾ, ਇਵੇਂ ਤੇਰੀ ਆਤਮਾ ਦੀ ਤ੍ਰਿਪਤੀ ਹੋਵੇਗੀ, ਤੇਰੀ ਆਤਮਾ ਨੂੰ ਭੋਜਨ ਮਿਲੇਗਾ, ਤੇਰਾ ਆਤਮਕ ਪੱਖ ਵੀ ਸਵਰ ਜਾਵੇਗਾ। ਇਹੀ ਕਾਰਨ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਥਾਲ ਸੰਸਾਰ ਨੂੰ ਬਖਸ਼ਿਸ਼ ਕੀਤਾ, ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ, ਸਪਸ਼ਟ ਕਰ ਦਿੱਤਾ ਕਿ ਸੱਤ ਸੰਤੋਖ ਵਿਚਾਰ ਦਾ ਤੈਨੂੰ ਭੋਜਨ ਦਿੱਤਾ। ਤੇ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਭੋਜਨ ਦੇਣ ਲੱਗਿਆਂ ਰੁੱਖਾ ਜਾਂ ਖੁਸ਼ਕ ਭੋਜਨ ਨਹੀਂ ਦਿੰਦੀ, ਸਗੋਂ ਬੜੇ ਵਧੀਆ ਜਿਹੜੇ ਘਿਓ ਵਾਲੇ ਦਹੀਂ ਵਾਲੇ ਪਦਾਰਥ ਹੁੰਦੇ ਨੇ, ਬੱਚੇ ਨੂੰ ਮਾਤਾ ਕਈ ਵਾਰ ਇਸ ਤਰ੍ਹਾਂ ਦੇ ਥਿੰਦੇ ਪਦਾਰਥ ਦੇ ਕੇ ਉਹਦੀ ਪ੍ਰਤਿਪਾਲਣਾ ਕਰਦੀ ਹੈ। ਗਰੀਬ ਨਵਾਜ਼ ਜੀ ਨੇ ਵੀ ਜਿਹੜਾ ਅਧਿਆਤਮਕ ਭੋਜਨ ਪਰੋਸ ਕੇ ਸਾਨੂੰ ਦਿੱਤਾ ਉਹ ਖੁਸ਼ਕ ਨਹੀਂ, ਇਹ ਤਿੰਨੇ ਵਸਤੂਆਂ ਜਿਹੜੀਆਂ ਨੇ ਨਾਮ ਵਿੱਚ ਭਿਉਂ ਕੇ ਦਿੱਤੀਆਂ ਨੇ। ਤੇ ਨਾਲ ਸਪਸ਼ਟ ਵੀ ਕਰ ਦਿੱਤਾ ਵੀ ਜਿਵੇਂ ਸਰੀਰਕ ਜੀਵਨ ਵਾਸਤੇ ਭੋਜਨ ਜ਼ਰੂਰੀ ਹੈ, ਪਾਣੀ ਜ਼ਰੂਰੀ ਹੈ, ਸਵਾਸ ਜ਼ਰੂਰੀ ਨੇ, ਜੇ ਭੋਜਨ ਪਾਣੀ ਨਹੀਂ ਲਵਾਂਗੇ ਸਵਾਸ ਰੁਕ ਜਾਣਗੇ, ਸਰੀਰਕ ਜੀਵਨ ਖੀਣ ਹੋ ਜਾਵੇਗਾ, ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਆਤਮਾ ਨੂੰ ਜੀਵਤ ਰੱਖਣ ਵਾਸਤੇ ਪਰਮੇਸ਼ਰ ਦੇ ਨਾਮ ਦਾ ਭੋਜਨ ਹੈ, ਪ੍ਰਭੂ ਬੰਦਗੀ ਦੀ ਆਤਮਕ ਖੁਰਾਕ ਹੈ। ਔਰ ਸਤਿਗੁਰੂ ਜੀ ਨੇ ਸਪਸ਼ਟ ਵੀ ਕੀਤਾ ਵੀ ਇਹ ਤਿਆਗਣਾ ਨਹੀਂ, ਜਿਵੇਂ ਰੋਜ਼ ਤੁਸੀਂ ਭੋਜਨ ਛਕਦੇ ਹੋ, ਪਾਣੀ ਪੀਂਦੇ ਹੋ, ਸਵਾਸ ਲੈਂਦੇ ਹੋ, ਇਸੇ ਤਰ੍ਹਾਂ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ ਨਹੀਂ ਤੇ ਆਤਮਕ ਤੌਰ ਤੇ ਮਰ ਜਾਓਗੇ। ਜੇ ਕਿਤੇ ਸਿਮਰਨ ਰੁਕ ਗਿਆ, ਮਤ ਜਾਣੋ ਜਗ ਜੀਵ ਦਾ ਦੂਜਾ ਭਾਏ ਮੁਆਸ, ਆਖਾਂ ਜੀਵਾਂ ਵਿਸਰੈ ਮਰ ਜਾਓ, ਕਿਉਂਕਿ ਮਰਨ ਵਿਸਰਨ ਗੋਬਿੰਦੈ ਜੀਵਨ ਹਰ ਨਾਮ ਧਿਆਵਣੈ। ਸਾਹਿਬ ਜੀ ਨੇ ਸਪਸ਼ਟ ਕੀਤਾ ਕਿ ਜਿਹੜੀਆਂ ਇਹ ਵਸਤੂਆਂ ਅਧਿਆਤਮਕ ਭੋਜਨ ਦੀਆਂ ਪਰੋਸ ਕੇ ਦਿੱਤੀਆਂ ਨੇ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ। ਜਿਵੇਂ ਅਸੀਂ ਇਹ ਨਹੀਂ ਕਹਿੰਦੇ ਵੀ ਸਵਾਸ ਦੂਜਾ ਲਵੇ ਤੇ ਜਿਉਂਦੇ ਅਸੀਂ ਰਹੀਏ, ਭੋਜਨ ਦੂਜਾ ਖਾਵੇ, ਪਾਣੀ ਦੂਜਾ ਪੀਵੇ ਤੇ ਅਸੀਂ ਕਹੀਏ ਵੀ ਸਾਨੂੰ ਤਾਕਤ ਮਿਲੇ। ਜਿਵੇਂ ਸਰੀਰ ਨੂੰ ਤਾਕਤ ਦਵਾਉਣ ਵਾਸਤੇ ਖੁਦ ਭੋਜਨ ਖਾਣਾ ਪਵੇਗਾ, ਪਾਣੀ ਪੀਣਾ ਪਵੇਗਾ, ਸਵਾਸ ਲੈਣੇ ਪੈਣਗੇ, ਇਸੇ ਤਰ੍ਹਾਂ ਖੁਦ ਬਾਣੀ ਪੜ੍ਹਨੀ ਪਵੇਗੀ, ਖੁਦ ਪਰਮੇਸ਼ਰ ਦਾ ਨਾਮ ਸਿਮਰਨਾ ਪਵੇਗਾ। ਇਹ ਵਸਤ ਤਜੀ ਨਹਿ ਜਾਈ, ਨਿੱਤ ਨਿੱਤ ਰੱਖ ਉਰ ਧਾਰੋ। ਇਹ ਰੋਜ਼ ਹਿਰਦੇ ਘਰ ਦੇ ਵਿੱਚ ਧਾਰਨ ਕਰਨੀ ਹੈ, ਇਹ ਰੋਜ਼ ਭੋਜਨ ਭੁੰਚਣਾ ਹੈ, ਰੋਜ਼ ਇਹ ਭੋਜਨ ਖਾਣਾ ਹੈ, ਕਿਉਂਕਿ ਭੋਜਨੰ ਗੋਪਾਲ ਕੀਰਤਨੰਗ, ਪ੍ਰਭੂ ਪਿਆਰਿਆਂ ਦੀ ਆਤਮਾ ਦੀ ਜਿਹੜੀ ਖੁਰਾਕ ਹੈ ਉਹ ਪਰਮੇਸ਼ਰ ਦੀ ਕੀਰਤੀ ਹੈ। ਤੇ ਸਤਿਗੁਰਾਂ ਨੇ ਕਿਰਪਾ ਕੀਤੀ ਵੀ ਜਿਵੇਂ ਸਰੀਰਕ ਤੌਰ ਤੇ ਜੀਵਨ ਉਦੋਂ ਤੱਕ ਹੈ ਜਦੋਂ ਤੱਕ ਸਵਾਸ ਚੱਲਦੇ ਨੇ, ਜਾਂ ਸਰੀਰ ਦੀ ਖੁਰਾਕ ਅਸੀਂ ਸਰੀਰ ਲਈ ਸਦਾ ਉਪਲਬਧ ਰੱਖਦੇ ਹਾਂ ਕਿ ਕਿਤੇ ਸਰੀਰ ਕਮਜ਼ੋਰ ਨਾ ਹੋ ਜਾਵੇ, ਸਰੀਰ ਦਾ ਕੋਈ ਨੁਕਸਾਨ ਨਾ ਹੋ ਜਾਵੇ। ਇਸੇ ਤਰ੍ਹਾਂ ਆਤਮਿਕ ਤੌਰ 'ਤੇ ਜੀਵਨ ਉਹਨਾਂ ਪਾਸ ਹੈ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਉਹੀ ਜੀਵਨ ਹੈ, ਉਹੀ ਜ਼ਿੰਦਗੀ ਹੈ ਜਿਹੜੀ ਸਤ ਸੰਗਤ ਵਿੱਚ ਆ ਕੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਪ੍ਰਾਪਤ ਕਰਦੇ ਹਾਂ। ਸਭ ਕਹਿੰਦੇ ਇਹ ਉਹ ਜੀਵਨ ਪਦਵੀ ਹੈ ਜਿਹੜੀ ਮਰਨ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ। ਜੀਵਨ ਪਦਵੀ ਹਰ ਕੇ ਦਾਸ, ਅਬ ਮੋਹੇ ਜੀਵਨ ਪਦਵੀ ਪਾਈ। ਵੇਖੋ ਧਰੂਵ ਵਰਗੇ ਨਾਮ ਜਪਣ ਵਾਲੇ ਅਜੇ ਤੱਕ ਵੀ ਜਿਉਂਦੇ ਨੇ। ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਕੁੱਲ ਉਮਰ ਭਾਵੇਂ 8 ਸਾਲ ਦੀ ਸੀ, ਬਾਲਾ ਪ੍ਰੀਤਮ, ਅਜੇ ਵੀ ਜੀਵਤ ਨੇ, ਕਿਉਂਕਿ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਜਿਨ੍ਹਾਂ ਨੇ ਪਰਮੇਸ਼ੁਰ ਨੂੰ ਸਿਮਰਿਆ ਉਹ ਜੋਤੀ ਜੋਤ ਸਮਾ ਕੇ ਵੀ ਸਦਾ ਲਈ ਜੀਵਤ ਨੇ। ਪਰ ਪ੍ਰਿਥੀ ਚੰਦ ਵਰਗੇ, ਬਾਬਾ ਰਾਮ ਰਾਏ ਵਰਗੇ ਜਿਉਂਦੇ ਵੀ ਕਲਪਨਾ ਵਿੱਚ ਸਨ। ਜਦੋਂ ਧੀਰਮੱਲ ਨੇ ਗੁਰੂ ਤੇਗ ਬਹਾਦਰ ਸਾਹਿਬ 'ਤੇ ਗੋਲੀ ਚਲਾਈ, ਗੁਰੂ ਘਰ ਦਾ ਮਾਲ ਸਵਾਬ ਲੁੱਟ ਕੇ ਲੈ ਗਿਆ। ਭਾਈ ਮੱਖਣ ਸ਼ਾਹ ਜੀ ਕਹਿਣ ਲੱਗੇ, ਸਤਿਗੁਰੂ ਜੀ ਜੇ ਹੁਕਮ ਕਰੋ ਤੇ ਸੋਧਾ ਲਾ ਦਈਏ। ਸਾਹਿਬ ਕਹਿੰਦੇ ਮਰੇ ਨੂੰ ਕੀ ਮਾਰਨਾ, ਭਾਵੇਂ ਉਹਨਾਂ ਦਾ ਗੁਰੂ ਘਰ ਜਨਮ ਹੋਇਆ, ਗੁਰੂ ਕੇ ਪੁੱਤ ਪੋਤਰੇ ਸਨ, ਪਰ ਸਪਸ਼ਟ ਕਰ ਦਿੱਤਾ ਕਿ ਸੱਚਮੁੱਚ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰੱਟੀਐ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਹ ਚਾਇਨ ਛੱਟੀਐ। ਉਹਨਾਂ ਦੇ ਅੰਦਰ ਖੋਟ ਸੀ, ਉਹਨਾਂ ਦੇ ਅੰਦਰ ਆਤਮਿਕ ਜੀਵਨ ਨਹੀਂ ਸੀ। ਇਸੇ ਲਈ ਜਦੋਂ ਅੱਜ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ ਤੇ ਪੰਜ ਪਿਆਰੇ ਸਾਹਿਬਾਨ ਦ੍ਰਿੜ ਕਰਾਉਂਦੇ ਨੇ ਵੀ ਇਹਨਾਂ ਟੋਲਿਆਂ ਨਾਲ ਮੇਲ ਜੋਲ ਨਹੀਂ ਰੱਖਣਾ, ਰਾਮ ਰਾਈਏ ਧੀਰ ਮੱਲੀਏ, ਭਾਈ ਗੁਰਦਾਸ ਜੀ ਨੇ ਵੀ ਸਪਸ਼ਟ ਕੀਤਾ, ਰਲਾ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸਾ। ਤੇ ਜੇ ਕੋਈ ਕਵੇ ਵੀ ਨਹੀਂ ਜੀ ਇਹ ਤੇ ਗੁਰੂ ਕੇ ਸਾਹਿਬਜ਼ਾਦੇ ਨੇ, ਗੁਰੂ ਕੇ ਪੁੱਤ ਪੋਤਰੇ ਨੇ, ਨਹੀਂ, ਸਾਹਿਬਜ਼ਾਦੇ ਕੇਵਲ ਚਾਰ ਨੇ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ। ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 6 ਸਾਹਿਬਜ਼ਾਦੇ ਉਹ ਨੇ ਜਿਹੜੇ ਗੁਰੂ ਪਦਵੀ ਤੱਕ ਪਹੁੰਚੇ ਨੇ। ਦੂਸਰੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਚੰਦਨ ਦੇ ਨੇੜੇ ਬਾਂਸ ਦੇ ਬੂਟੇ ਉੱਗੇ ਨੇ, ਬਾਲ ਜਤੀ ਸ੍ਰੀ ਚੰਦ ਹੈ, ਬਵਾਣਾ ਦਿਓਰਾ ਬਣਾਇਆ, ਲਖਮੀ ਦਾਸੋਂ ਧਰਮ ਚੰਦ, ਪੋਤਾ ਹੋਇਕਾ ਆਪ ਗਣਾਇਆ, ਮੰਜੀ ਦਾਸ ਬਹਾਲਿਆ, ਦਾਤਾ ਸਿਧਾਸਣ ਸਿੱਖ ਆਇਆ, ਮੋਹਣ ਕਮਲਾ ਹੋਆ ਚੁਬਾਰਾ ਮੋਹਰੀ ਮਨਾਇਆ, ਮੀਣਾ ਹੋਆ ਪਿਰਥੀਆ ਕਰ ਕਰ ਟੋਡਕ ਬਰਲ ਚਲਾਇਆ, ਮਹਾਂ ਦਿਓ ਅਹਮੇਵ ਕਰ ਕਰ ਬੇਮੁੱਖ ਕੁੱਤਾ ਭੁੰਕਾਇਆ, ਚੰਦਨ ਵਾਂਸ ਨਾ ਬਾਂਸ ਬੁਹਾਇਆ, ਕਿਉਂਕਿ ਚੰਦਨ ਕਹਿ ਨਿਕਟੈ ਬੱਸੈ ਬਾਂਸ ਸੁਗੰਧ ਨਾ ਹੋਏ। ਕਦੇ ਵੀ ਮਨ ਵਿੱਚ ਭੁਲੇਖਾ ਨਹੀਂ ਰੱਖਣਾ ਕਿ ਸ਼ਾਇਦ ਗੁਰੂ ਕੇ ਪੁੱਤਰ ਨੇ ਪੋਤਰੇ ਨੇ ਗੁਰੂ ਘਰ ਇਹਨਾਂ ਦਾ ਜਨਮ ਹੋਇਆ, ਨਹੀਂ। ਅਸਲ ਵਿੱਚ ਸਾਹਿਬ ਕਹਿਣ ਲੱਗੇ, ਇੱਕ ਜੀਵਤ ਬਿਲਕੁਲ ਮਰਿਆਂ ਦੇ ਸਮਾਨ ਨੇ ਤੇ ਇੱਕ ਉਹ ਨੇ ਜਿਹੜੇ ਮਰਨ ਉਪਰੰਤ ਵੀ ਜਿਉਂਦੇ ਵੇਖੇ ਜਾਂਦੇ ਨੇ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਰਹਾਉ ਦੇ ਬੰਦ ਵਿੱਚ ਜਿੱਥੇ ਸਤਿਗੁਰੂ ਜੀ ਨੇ ਅਸਲੀ ਜੀਵਨ ਦੱਸਿਆ ਵੀ ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਉੱਥੇ ਗੁਰਬਾਣੀ ਵਿੱਚ ਹੋਰ ਥਾਵਾਂ 'ਤੇ ਵੀ ਸਪਸ਼ਟ ਕੀਤਾ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਹਦੇ ਮਨ ਵਿੱਚ ਪਰਮਾਤਮਾ ਵਸ ਗਿਆ ਆਤਮਿਕ ਤੌਰ 'ਤੇ ਉਹਨੂੰ ਜਿਉਂਦਾ ਗਿਣੋ, ਉਹਦੀ ਜਿਉਂਦਿਆਂ ਵਿੱਚ ਗਿਣਤੀ ਹੈ। ਸਭ ਕਹਿੰਦੇ ਨਾਨਕ ਅਵਰ ਨਾ ਜੀਵੈ ਕੋਏ, ਸਰੀਰਕ ਤੌਰ 'ਤੇ ਉਹ ਜੀਵਤ ਹੋਣਗੇ, ਸਰੀਰਕ ਤੌਰ 'ਤੇ ਉਹ ਰਿਸ਼ਟ ਪੁਸ਼ਟ ਹੋਣਗੇ, ਪਰ ਆਤਮਿਕ ਤੌਰ 'ਤੇ ਉਹ ਮਰੇ ਹੋਏ ਨੇ ਜਿਨ੍ਹਾਂ ਦੇ ਜੀਵਨ ਵਿੱਚੋਂ ਪਰਮੇਸ਼ਰ ਵਿਸਰ ਗਿਆ। ਸਭ ਕਹਿੰਦੇ ਜੇ ਮੰਨ ਲਈਏ ਵੀ ਉਹ ਦਾਅਵਾ ਕਰਨ ਵੀ ਅਸੀਂ ਜਿਉਂਦੇ ਹਾਂ, ਜੇ ਜੀਵੈ ਪਤ ਲੱਥੀ ਜਾਏ, ਜੇ ਉਹ ਪਰਮਾਤਮਾ ਤੋਂ ਬੇਮੁੱਖ ਹੋ ਕੇ ਜਿਉਂਦੇ ਵੀ ਨੇ ਤੇ ਉਹਨਾਂ ਦੀ ਇੱਜ਼ਤ ਪਤ ਕੋਈ ਨਹੀਂ, ਤੇ ਜਿਵੇਂ ਕਿਸੇ ਮਨੁੱਖ ਦੀ ਜਿਉਂਦਿਆਂ ਪੱਤ ਰੁਲ ਜਾਵੇ ਤੇ ਉਹਨੂੰ ਆਪਾਂ ਕਈ ਵਾਰ ਕਹਿੰਦੇ ਹਾਂ ਸੁਣਦੇ ਹਾਂ ਵੀ ਮੈਂ ਜਿਹਾ ਜਿਉਂਦਾ ਤੇ ਆ ਮਰਿਆ, ਮੇਰੇ ਜਿਉਣ ਦਾ ਫਾਇਦਾ ਕੋਈ ਨਹੀਂ। ਪਹਿਲੀ ਗੱਲ ਤੇ ਉਹ ਜਿਉਂਦੇ ਨਹੀਂ, ਜਿਉਂਦੇ ਉਹ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ, ਜੇ ਮਨ ਵੀ ਲਈਏ ਵੀ ਉਹ ਜਿਉਂਦੇ ਨੇ, ਪੱਤ ਲੱਥੀ ਜਾਏ, ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਉਹਨਾਂ ਦੀ ਪੱਤ ਕੋਈ ਨਹੀਂ। ਸਭ ਹਰਾਮ ਜੇਤਾ ਕਿ ਸਿਖਾਏ, ਕਿ ਜੋ ਕੁਝ ਉਹ ਖਾਂਦੇ ਨੇ ਪਹਿਨਦੇ ਨੇ ਉਹ ਸਭ ਕੁਝ ਉਹਨਾਂ ਲਈ ਹਰਾਮ ਹੈ, ਕਿਉਂਕਿ ਜਦੋਂ ਬੰਦੇ ਦੀ ਇੱਜ਼ਤ ਹੀ ਕੋਈ ਨਾ ਹੋਵੇ ਤੇ ਉਹ ਸਭਾ ਸੁਸਾਇਟੀ ਵਿੱਚ ਕਵੇ ਜੀ ਵੇਖੋ ਮੈਂ ਤੇ 50,000 ਵਾਲਾ ਸੂਟ ਪਹਿਨ ਕੇ ਆਇਆ, ਆਹ ਜਿਹੜੇ ਮੇਰੇ ਤਨ ਤੇ ਕੱਪੜੇ ਨੇ ਇਹਦੇ ਤੇ ਤਾਂ ਲੱਖਾਂ ਰੁਪਈਆਂ ਦੀ ਕਢਾਈ ਕੱਢੀ ਹੋਈ ਆ। ਸਾਹਿਬ ਕਹਿਣ ਲੱਗੇ ਕੀ ਫਾਇਦਾ ਜੇ ਤੇਰੀ ਕੋਈ ਪਾਤੀ ਨਹੀਂ, ਤੇਰੀ ਕੋਈ ਇੱਜ਼ਤ ਹੀ ਨਹੀਂ, ਕੀ ਹੋਇਆ ਜੇ ਤੂੰ 36 ਪ੍ਰਕਾਰ ਦੇ ਭੋਜਨ ਖਾ ਲਏ, ਵਧੀਆ ਕੱਪੜੇ ਪਹਿਨ ਲਏ, ਕਿਆ ਖਾਧਾ ਕਿਆ ਪਹਿਨਦਾ, ਹੋਏ ਜਾਂ ਮਨ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਪਰਮੇਸ਼ੁਰ ਦੀ ਬੰਦਗੀ ਤੋਂ ਬਿਨਾਂ ਇਹ ਸਾਰੇ ਅਡੰਬਰ ਜਿਹੜੇ ਨੇ ਨਾਸਵਾਨ ਨੇ। ਇਸ ਕਰਕੇ ਭਾਈ ਜੀਵਨ ਉਹਨਾਂ ਦੇ ਕੋਲ ਹੈ ਜਿਨ੍ਹਾਂ ਨੇ ਨਾਮ ਦਾ ਭੋਜਨ ਖਾਧਾ, ਜਿਨ੍ਹਾਂ ਨੇ ਨਾਮ ਦੀ ਪੁਸ਼ਾਕ ਪਹਿਨੀ ਹੈ, ਜਿਨ੍ਹਾਂ ਨੇ ਆਤਮਕ ਜੀਵਨ ਜਿਉਣ ਵਾਸਤੇ ਨਾਮ ਨੂੰ ਹੀ ਸਵਾਸ ਬਣਾਇਆ ਹੈ, ਕਿਉਂਕਿ ਉਹ ਇਵੇਂ ਪਰਮੇਸ਼ੁਰ ਨੂੰ ਯਾਦ ਰੱਖਦੇ ਨੇ ਜਿਵੇਂ ਸਰੀਰਕ ਜੀਵਨ ਵਾਸਤੇ ਪਵਨ ਭਾਵ ਹਵਾ ਸਵਾਸ ਜ਼ਰੂਰੀ ਨੇ, ਇਵੇਂ ਸਾਡੀ ਜ਼ਿੰਦਗੀ ਵਾਸਤੇ ਮਾਲਕ ਦਾ ਜਿਹੜਾ ਸਿਮਰਨ ਹੈ, ਪ੍ਰਭੂ ਦੀ ਬੰਦਗੀ ਜਿਹੜੀ ਹੈ ਉਹ ਲਾਜ਼ਮੀ ਹੈ। ਆਓ ਸਤਿਗੁਰੂ ਸਾਹਿਬ ਜੀ ਨੇ ਜੋ ਪਾਵਨ ਮੁੱਖ ਵਾਕ ਵਿੱਚ ਸਿਧਾਂਤ ਬਖਸ਼ਿਸ਼ ਕੀਤਾ ਹੈ, ਮਨ ਵਿਰਤੀਆਂ ਨੂੰ ਇਕਾਗਰ ਕਰਕੇ ਅੱਗੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਇਹ ਪਾਵਨ ਅੰਮ੍ਰਿਤਮਈ ਬਚਨ ਧਨਾਸਰੀ ਰਾਗ ਵਿੱਚ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਨੇ। ਜਿਨ੍ਹਾਂ ਨੂੰ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਜੀਸ ਦੀਆਂ ਅਸੀਸਾਂ ਮਿਲੀਆਂ ਸਨ। ਜਿਨ੍ਹਾਂ ਨੂੰ ਨਾਨੇ ਗੁਰੂ ਨੇ ਥਾਪੀ ਲਾ ਕੇ ਦੋਹੇ ਤਾਂ ਬਾਣੀ ਕਾ ਬੋਹਥਾ ਆਖਿਆ ਸੀ। ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਇਹੀ ਕਾਰਨ ਕਿ ਜਦੋਂ ਕੋਈ ਇਹ ਕਵੇ ਵੀ ਸ਼ਾਇਦ ਗੁਰੂ ਅਰਜਨ ਦੇਵ ਜੀ ਨੂੰ ਬਾਣੀ ਰੁਕ ਗਈ ਜਾਂ ਭੁੱਲ ਗਏ, ਨਹੀਂ, ਮੰਨਣ ਵਾਸਤੇ ਤਿਆਰ ਨਹੀਂ। ਉਹ ਕਿਹੜੇ ਰੂਪ ਵਿੱਚ ਲਿਖਿਆ ਗਿਆ, ਲਿਖਵਾਇਆ ਗਿਆ, ਜਿੱਥੇ ਸਤਿਗੁਰੂ ਜੀ ਨੂੰ ਛੋਟਾ ਅਤੇ ਸਿੱਖ ਨੂੰ ਵੱਡਾ ਕਰਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਸਾਰੇ ਭੁੱਲ ਸਕਦੇ ਨੇ ਪਰ ਪਰਮਾਤਮਾ ਅਤੇ ਗੁਰੂ ਨਹੀਂ ਭੁੱਲ ਸਕਦਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਧੰਨ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰ ਮੂਰਤ ਪੰਚ ਪ੍ਰਮਾਣ ਪੁਰਖ ਬਾਣੀ ਕੇ ਬੋਹਿਤ, ਜਿਨ੍ਹਾਂ ਨੇ ਆਪਣੇ ਕੋਮਲ ਹਿਰਦੇ ਦੇ ਵਿੱਚੋਂ ਸਭ ਤੋਂ ਵੱਧ ਬਾਣੀ ਉਚਾਰਨ ਕਰਕੇ ਸਾਡੇ ਤੇ ਪਰਉਪਕਾਰ ਕੀਤਾ, ਉਹ ਗਰੀਬ ਨਵਾਜ ਧਨਾਸਰੀ ਰਾਗ ਦੇ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਭਾਈ ਸੱਜ ਭੋਜਨ ਖਾਇਆ।
ਸਭ ਕਹਿਣ ਲੱਗੇ ਜਦੋਂ ਸੱਚੇ ਪਰਮੇਸ਼ੁਰ ਦੇ ਨਾਮ ਦਾ ਜੋ ਸਦਾ ਥਿਰ ਰਹਿਣ ਵਾਲਾ ਹੈ ਨਾ, ਉਹ ਨਾਮ ਰੂਪੀ ਭੋਜਨ ਜਦੋਂ ਆਤਮਾ ਲਈ ਅਸੀਂ ਖਾਣਾ ਕੀਤਾ ਤੇ ਸੱਚਮੁੱਚ ਸਾਡੀ ਜ਼ਿੰਦਗੀ ਦੇ ਵਿੱਚ ਤ੍ਰਿਪਤੀ ਆ ਗਈ, ਸੰਤੁਸ਼ਟੀ ਆ ਗਈ, ਸਾਡੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਉਹ ਮਿਟ ਗਈਆਂ। ਤੇ ਜੇ ਕੋਈ ਪਰਮੇਸ਼ੁਰ ਦੀ ਬੰਦਗੀ ਤੋਂ ਬਿਨਾਂ ਇਹ ਕਵੇ ਕਿ ਮੈਂ ਦੁਨਿਆਵੀ ਪਦਾਰਥਾਂ ਦੇ ਨਾਲ ਰੱਜ ਜਾਵਾਂ, ਭਾਈ ਗੁਰਦਾਸ ਜੀ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਦੁਨਿਆਵੀ ਤੌਰ ਤੇ ਤਾਂ ਪਦਾਰਥਾਂ ਦੇ ਭੋਗ ਇਸ ਤਰ੍ਹਾਂ ਨੇ ਜਿਵੇਂ ਬਲਦੀ ਅੱਗ ਦੇ ਉੱਪਰ ਬਾਲਣ ਪਾਈਏ ਤੇ ਕਦੇ ਉਹ ਤ੍ਰਿਪਤ ਹੁੰਦੀ ਹੈ। ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਸੰਸਾਰੀ ਤੌਰ ਤੇ ਜਿਹੜੇ ਜੀਵ ਨੇ ਕੋਟ ਜੋਰੇ ਲੱਖ ਕਰੋੜੇ ਮਾਨਾ ਹੋਰੇ ਪਰੇ ਪਰੇ ਹੀ ਕੁਲੁਜੀ ਹੈ, ਕਿਉਂਕਿ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ। ਜੇ ਤ੍ਰਿਪਤ ਹੋਣਾ ਤੇ ਫਿਰ ਪਰਮੇਸ਼ੁਰ ਦੇ ਨਾਮ ਨਾਲ ਪ੍ਰਭੂ ਦੀ ਬੰਦਗੀ ਨਾਲ ਜੁੜ ਕੇ ਹੀ ਹੋਇਆ ਜਾ ਸਕਦਾ, ਕਿਉਂਕਿ ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਸੱਚੇ ਨਾਮ ਦਾ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਦਾ ਜਦੋਂ ਆਤਮਕ ਭੋਜਨ ਖਾਧਾ ਤੇ ਸਾਹਿਬ ਕਹਿਣ ਲੱਗੇ ਸਾਰੀਆਂ ਭੁੱਖਾਂ ਜਿਹੜੀਆਂ ਮਿਟ ਗਈਆਂ, ਕਿਉਂਕਿ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕੈ ਗੁਣੀ ਸਮਾਏ। ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾਂ ਪੁਰੀਆਂ ਭਾਰ, ਕਿਉਂਕਿ ਗੁਰਬਾਣੀ ਵਿੱਚ ਥੋੜ੍ਹੇ ਫਰਕ ਨਾਲ ਬਹੁਤ ਸਾਰੀਆਂ ਪਾਵਨ ਪੰਕਤੀਆਂ ਜਿਹੜੀਆਂ ਆਪਸ ਵਿੱਚ ਰਲਦੀਆਂ ਨੇ। ਜਿਵੇਂ ਤੁਸੀਂ ਪੜ੍ਹੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤੇ ਸਪਸ਼ਟ ਹੋਵੇਗਾ ਇਹ ਸਲੋਕ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਪਰ ਜਦੋਂ ਮਾਝ ਰਾਗ ਵਿੱਚ ਪੜ੍ਹੋਗੇ ਤੇ ਉੱਥੇ ਗੁਰੂ ਅੰਗਦ ਦੇਵ ਜੀ ਦੇ ਬਚਨ ਆਉਣਗੇ ਪਾਉਣ ਗੁਰੂ ਪਾਣੀ ਪਿਤਾ। ਇਹ ਫਰਕ ਇਸ ਕਰਕੇ ਆ ਵੀ ਸੁਣਨ ਵਾਲੇ ਨੂੰ ਪਤਾ ਲੱਗ ਸਕੇ ਵੀ ਇਹ ਸ਼ਲੋਕ ਕਿਹੜਾ ਪੜਿਆ ਜਾ ਰਿਹਾ। ਜਦੋਂ ਅਸੀਂ ਸੋਧਰ ਜਪਜੀ ਸਾਹਿਬ ਵਿੱਚ ਆਸਾ ਰਾਗ ਵਿੱਚ ਜਾਂ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ ਤੇ ਤਿੰਨ ਵਾਰ ਜਿਹੜਾ ਸੋਧਰ ਦਾ ਪਾਠ ਆਉਂਦਾ ਉਹਦੇ ਉਚਾਰਨ ਵਿੱਚ ਫਰਕ ਹੈ ਪਰ ਅਰਥਾਂ ਵਿੱਚ ਸਿਧਾਂਤ ਵਿੱਚ ਕੋਈ ਫਰਕ ਨਹੀਂ। ਇਸੇ ਤਰ੍ਹਾਂ ਜਪਜੀ ਸਾਹਿਬ ਦੇ ਸਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਪੜ੍ਹਾਂਗੇ ਸੁਣਨ ਵਾਲਾ ਸਮਝੇਗਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਜਪਜੀ ਸਾਹਿਬ ਵਿੱਚ, ਪਰ ਜਦੋਂ ਪਾਠ ਪੜ੍ਹਿਆ ਜਾ ਰਿਹਾ ਹੋਵੇਗਾ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਤੇ ਸਮਝ ਆਵੇਗੀ ਇਹ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਸੁਖਮਣੀ ਸਾਹਿਬ ਵਿੱਚ ਹੈ। ਇਹਦਾ ਸੰਬੰਧ ਕੋਈ ਇਸ ਗੱਲ ਨਾਲ ਨਹੀਂ ਵੀ ਕਿਤੇ ਕੋਈ ਭੁੱਲ ਹੋ ਗਈ ਕਿਤੇ ਕੋਈ ਰੁਕ ਗਏ ਤੇ ਸ਼ਾਇਦ ਨਹੀਂ। ਇਸ ਤਰ੍ਹਾਂ ਦੇ ਪਾਠ ਭੇਦ ਜਿਹੜੇ ਨੇ ਉਹ ਆਉਂਦੇ ਨੇ ਬਾਣੀ ਵਿੱਚ ਤੇ ਸਤਿਗੁਰੂ ਜੀ ਨੇ ਕੇਵਲ ਇਸ ਕਰਕੇ ਰੱਖੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਅਸੀਂ ਕਿਹੜੇ ਬਚਨ ਪੜ੍ਹ ਰਹੇ ਹਾਂ। ਪਵਨ ਗੁਰੂ ਪਾਣੀ ਪਿਤਾ ਜਪਜੀ ਸਾਹਿਬ ਵਾਲੇ, ਪਵਨ ਗੁਰੂ ਪਾਣੀ ਪਿਤਾ ਮਾਝ ਰਾਗ ਦੀ ਵਾਰ ਵਿੱਚੋਂ, ਅਰਥਾਂ ਵਿੱਚ ਕੋਈ ਫਰਕ ਨਹੀਂ। ਇਸ ਕਰਕੇ ਗਰੀਬ ਨਵਾਜ ਨੇ ਕਿਰਪਾ ਕੀਤੀ ਕਹਿਣ ਲੱਗੇ ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਸਦਾ ਥਿਰ ਰਹਿਣ ਵਾਲੇ ਨਾਮ ਨੂੰ ਭੋਜਨ ਬਣਾ ਕੇ ਆਤਮ ਖੁਰਾਕ ਦੇ ਰੂਪ ਵਿੱਚ ਧਾਰਨ ਕੀਤਾ ਤੇ ਜੀਵਨ ਵਿੱਚ ਅਸੀਂ ਤ੍ਰਿਪਤ ਹੋ ਗਏ, ਸੰਤੁਸ਼ਟੀ ਆ ਗਈ, ਉਵੇਂ ਸਾਹਿਬ ਕਹਿੰਦੇ ਗੱਲਾਂ ਬਾਤਾਂ ਨਾਲ ਜਾਂ ਪਦਾਰਥਾਂ ਦੇ ਬੰਨ ਨੂੰ ਬੰਨ ਕੇ ਤ੍ਰਿਪਤੀ ਨਹੀਂ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨ ਆਵੈ। ਦੋ ਤਰ੍ਹਾਂ ਦੀ ਕਿਰਿਆ ਹੁੰਦੀ, ਇੱਕ ਭੌਤਿਕ ਕਿਰਿਆ ਇੱਕ ਰਸਾਇਣਕ ਕਿਰਿਆ, ਇੱਕ ਫਿਜੀਕਲ ਚੇਂਜ ਇੱਕ ਕੈਮੀਕਲ ਚੇਂਜ। ਭੌਤਿਕ ਪਰਿਵਰਤਨ ਉਹ ਹੈ ਜਿਹੜਾ ਪਰਿਵਰਤਨ ਹੋ ਕੇ ਫਿਰ ਪਹਿਲੀ ਅਵਸਥਾ ਵਿੱਚ ਆ ਜਾਂਦਾ ਹੈ, ਪਰ ਰਸਾਇਣਕ ਪਰਿਵਰਤਨ ਉਹ ਹੈ ਜਿਹੜਾ ਦੁੱਧ ਦਾ ਦਹੀਂ ਜੰਮ ਜਾਵੇ, ਦਹੀਂ ਨੂੰ ਆਪਾਂ ਦੁੱਧ ਨਹੀਂ ਬਣਾ ਸਕਦੇ। ਪ੍ਰਭੂ ਨਾਲ ਮਿਲ ਕੇ ਜਿਹੜੀ ਆਤਮਕ ਤਬਦੀਲੀ ਆਉਂਦੀ ਹੈ ਇਹ ਰਸਾਇਣਕ ਪਰਿਵਰਤਨ ਹੈ ਵੀ ਜਿੱਥੇ ਜਾ ਕੇ ਤ੍ਰਿਪਤੀ ਆ ਗਈ ਫਿਰ ਸੱਚੀ ਮੁੱਚੀ ਕਰੋੜਾਂ ਲੱਖਾਂ ਪਦਾਰਥ ਵੀ ਬੰਦੇ ਨੂੰ ਡੁਲਾ ਨਹੀਂ ਸਕਦੇ। ਮੈਂ ਫਿਰ ਉਦਾਹਰਨ ਦੇਵਾਂ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ 8 ਸਾਲ ਦੀ ਉਮਰ ਵਿੱਚ ਸੰਤੁਸ਼ਟ ਨੇ ਤੇ ਬਾਬਾ ਰਾਮ ਰਾਏ ਜੀ ਲੰਬੇਰੀ ਉਮਰ ਭੋਗਦਿਆਂ ਵੀ ਮੂੰਹ ਔਰੰਗਜ਼ੇਬ ਵਾਲੇ ਪਾਸੇ ਆ, ਭੁੱਖ ਨਹੀਂ ਨਾ ਮਿਟੀ। ਭਾਵੇਂ ਗੁਰੂ ਘਰ ਦੇ ਵਿੱਚ ਜਨਮ ਹੋਇਆ, ਸਾਨੂੰ ਇਸ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਅਸਲ ਵਿੱਚ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਉਹੀ ਪ੍ਰਵਾਨ ਹੈ ਜਿਹੜਾ ਗੁਰੂ ਦੇ ਹੁਕਮ ਰਜਾਈ ਚੱਲਦਾ, ਜਿਹੜਾ ਗੁਰੂ ਕੀ ਆਗਿਆ ਦਾ ਪਾਲਣ ਕਰਦਾ ਤੇ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਹੁਕਮ ਰਜਾਈ ਚੱਲਿਆ, ਸਾਹਿਬ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਤ੍ਰਿਪਤੀ ਆ ਗਈ, ਉਹ ਸੰਤੁਸ਼ਟ ਹੋ ਗਏ।
ਮਨ ਤਨ ਰਸਨਾ ਨਾਮ ਧਿਆਇਆ।
ਫਿਰ ਮਨ ਵਿੱਚ ਤਨ ਦਾ ਅਰਥ ਸਰੀਰ ਵੀ ਹੈ, ਪਰ ਇੱਥੇ ਵਿਦਵਾਨਾਂ ਨੇ ਤਨ ਦਾ ਅਰਥ ਹਿਰਦਾ ਵੀ ਕੀਤਾ। ਰਸਨਾ ਦਾ ਭਾਵ ਜਿਨ੍ਹਾਂ ਨੇ ਰਸਨਾ ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ, ਭਾਵ ਮਨ ਕਰਕੇ ਹਿਰਦੇ ਕਰਕੇ ਤੇ ਰਸਨਾ ਕਰਕੇ। ਗੁਰਬਾਣੀ ਵਿੱਚ ਵੀ ਸਾਨੂੰ ਸਤਿਗੁਰੂ ਜੀ ਜਦੋਂ ਇਹ ਦ੍ਰਿੜ ਕਰਾਉਂਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਤੇ ਤਿੰਨ ਵਾਰ ਦਾ ਮਤਲਬ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ। ਅਰਦਾਸ ਵਿੱਚ ਵੀ ਜਿੱਥੇ ਅਰਦਾਸੀਆ ਸਿੰਘ ਜਦੋਂ ਆਖਦਾ ਬੋਲੋ ਜੀ ਤੇ ਆਪਾਂ ਸਾਰੇ ਕਹਿੰਦੇ ਹਾਂ ਵਾਹਿਗੁਰੂ, ਇੱਥੇ ਬੋਲਣਾ। ਅੱਗੇ ਸਾਨੂੰ ਦ੍ਰਿੜ ਕਰਵਾਇਆ ਗਿਆ ਕਿ ਵਾਹਿਗੁਰੂ 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 ਚੇਤਾਵੇ, ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ। ਇਹੀ ਕਾਰਨ ਕਿ ਅੱਜ ਕਈ ਲੋਕ ਕਰਮ ਛੱਡ ਕੇ ਕੇਵਲ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਦਿਖਾਈ ਦਿੰਦੇ ਨੇ, ਪਰ ਉਹਨਾਂ ਦੇ ਕਰਮਾਂ ਵਿੱਚ ਵਾਹਿਗੁਰੂ ਨਹੀਂ ਹੈ। ਜੇ ਕਿਸੇ ਦੇ ਕਰਮਾਂ ਵਿੱਚ ਵੀ ਵਾਹਿਗੁਰੂ ਹੈ ਫਿਰ ਉਹਨਾਂ ਦੇ ਬਚਨਾਂ ਵਿੱਚ ਵਾਹਿਗੁਰੂ ਨਹੀਂ। ਸਾਹਿਬ ਕਹਿਣ ਲੱਗੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਪਰਮਾਤਮਾ ਮਿੱਠ ਬੋਲੜਾ। ਗੁਰਬਾਣੀ ਬੜੀ ਮਿੱਠੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਤੇ ਜੇ ਕੋਈ ਫਿਰ ਵੀ ਕੌੜਾ ਬੋਲੇ ਤੇ ਸਾਹਿਬ ਕਹਿਣ ਲੱਗੇ ਉਹਦੇ ਬਚਨਾਂ ਵਿੱਚ ਸਿਮਰਨ ਨਹੀਂ ਹੈ। ਜਦੋਂ ਮਨ ਵਿੱਚ ਸਿਮਰਨ ਬਚਨਾਂ ਵਿੱਚ ਤੇ ਸਾਡੀ ਕਿਰਤ ਵਿੱਚ, ਇਹ ਨਹੀਂ ਵੀ ਕਿਰਤ ਛੱਡ ਕੇ ਆਪਾਂ ਕਹੀਏ ਵੀ ਕੇਵਲ ਆਪਾਂ ਬੰਦਗੀ ਕਰਨੀ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਦਰਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ, ਵਰਨਾ ਤਾਇਤ ਕੇ ਲੀਏ ਕੁਛ ਕੰਮ ਨਾ ਥੇ ਕਰੋਬਿਆ। ਜੇ ਰੱਬ ਨੇ ਕੇਵਲ ਚੌਂਕੜਾ ਮਰਵਾ ਕੇ ਸਿਮਰਨ ਕਰਵਾਉਣਾ ਹੁੰਦਾ ਤੇ ਉਹਦੇ ਦਰ ਤੇ ਕੋਈ ਫਰਿਸ਼ਤਿਆਂ ਦੀ ਘਾਟ ਨਹੀਂ ਸੀ। ਮਨੁੱਖ ਨੂੰ ਜੇ ਧਰਤੀ ਦਾ ਦੇਵਤਾ ਬਣਾ ਕੇ ਭੇਜਿਆ ਤੇ ਇਹਨੂੰ ਸਿਮਰਨ ਦੇ ਨਾਲ ਨਾਲ ਕਰਮ ਕਿਰਤ ਵੀ ਦ੍ਰਿੜ ਕਰਾਈ ਹੈ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ, ਘਾਲ ਖਾਏ ਕਿਸ ਹੱਥੋਂ ਦੇ किरत विरत कर धर्म दी लै प्रसाद आन वरतंदा। माया विच ही उदास रखाया, जिहड़े केवल उदासी सन उह गुरु घर विच परवान नहीं। गुरु घर विच उह परवान ने अल्प माया जल कमल रहता। ब्रह्म ज्ञानी सदा नरलेप, जैसे जल मैं कमल अलेप। जिहड़े किरत करदे करते नाल जुड़े ते किरत करदिआं नरलेप रहे, जिन्हां ने किरत छड के उदास धारण कीता, उह परवान नहीं होए। इस करके मेरे गरीब नवाज ने उन्हां दे बारे दस्या कि जिहड़े सचमुच परमेश्वर दे नाम नूं समर्पित हो जांदे हन।
जीवना हर जीवना,
यही है भाई असल विच असली जीवन, उच्चे दर्जे दा जीवन, आला जीवन। यह असल विच जीवन साडी आत्मक तौर ते जिउंदिआं विच तां गिणती आवेगी, नहीं तां साहिब कहिंदे मरना जाही जिन्ना बिसरत नाम, नाम बिहून जीवन कौन काम। क्योंकि नाम बिना जो पैरा खाए, जो कूकर जूठन में पाए। जे कोई कवे भी मैं नाम ना जपा, सिमर ना करा, वेखो जी मेरे घर तां बुरुआं तक रिजक है, मैं तां वखरे वखरे मखमली बिस्तरियां ते सौना, करोड़ां दियां पोशाकां तन ते धारण करना, छत्ती प्रकार दे भोजन छकदा। साहब कहिंदे कदी कुत्ता वेख्या? जूठे भांडे पए हुण ते कुत्ता मूँह मारदा, रब दी बंदगी तों बिना तेरा सब कुछ खादा होया। बिन सिमरन जो पैरें खाए, जो कूकर जूठन में पाए, जिवें कुत्ता जूठ विच मूँह मारदा, की होया जे तू इन्ना कुछ खादा। इस करके साहब कहण लगे जदों परमेश्वर दे नाम नाल जुड़ेगा ना, ते सचमुच सब रस मिठे मन्निया सुनिया सलोने, खट तुरशी मुख बोलना मारन नाद किए, छत्ती अमृत भाओ एक जाको नदर करे, बाबा होर खाना खुशी खुआर, जित खादे तन पीड़िया मन में चले विकार। जे रब नू सिमरेंगा तेरा मन, मन गया रब नाल जुड़ गया, सब रस मिठे मन्निया, समझ लै तू आत्मा लई सारे मिठे पदार्थ छक ले। सुनिया सलोने प्रभु नू सिमरन करके, बंदगी करके, उहदी वडियाई नू सुन, सुरत नू जोड़, ये लून वाले पदार्थ ने। खट तुरशी मुख बोलना, जदों मुख तो उचारण करें तो ये वह खट्टे तुरशे पदार्थ ने, जिहड़े कई बार बंदा कहिंदा भी मैं हुण खट मिठे पदार्थ खावां। मारन नाद किए, प्रभु दे कीर्तन वे जुड़ना, ये मसालेदार भोजन ने, मारन दा अर्थ हुंदा मसाले। ते साहब कहिंदे छत्ती अमृत भाओ एक, एक नाल प्रेम करे, छत्ती प्रकार दे भोजन ने, पर यह आत्मक भोजन उन्हां नूं मिलेगा जाको नदर करे। दुनियावी तौर ते साहब कहण लगे बहुत कुछ ऐसा जिहड़े तेरी जिंदगी लई खुआरी बन के आउंदा, बाबा होर खाना खुशी खुआर, जित खादा तन पीड़िया मन में चलै विकार। तन पीड़त हुंदा, मन विच विकार चलदे ने। इसलिए जीवन उह है जिहड़ा सचमुच परमेश्वर नाल जुड़ जांदा है।
जीवन हर जप साध संग,
जदों गुरु की संगत अते परमेश्वर दे जप नाल बंदा जुड़ जावे, गुरु की संगत विच आ के जदों परमात्मा नूं जपण लग पवे, यह है असल विच जीवन। यह जीवन की परिभाषा। साहिब कहिंदे मता जाणो भी कोई दूजा जिउंदा है, ਉਹ ਤੇ ਤੁਰਦੀਆਂ ਫਿਰਦੀਆਂ ਲੋਥਾਂ ਦੇ ਬਰਾਬਰ ਨੇ, ਮਰੇ ਹੋਏ ਹਨ। ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਓ ਵਿੱਚ ਉਚਾਰਨ ਕੀਤੀਆਂ ਨੇ, ਜਿਸ ਦਾ ਭਾਵ ਹੈ ਠਹਿਰਾਓ। ਇਹਨਾਂ ਪਾਵਨ ਤੁਕਾਂ ਵਿੱਚ ਸ਼ਬਦ ਦਾ ਅੰਤਰੀ ਭਾਵ ਅੰਕਿਤ ਹੈ।
ਅਨੇਕ ਪ੍ਰਕਾਰੀ ਵਸਤਰ ਉਠਾਏ,
ਸ਼ਬਦ ਕਹਿਣ ਲੱਗੇ ਜੇ ਕਿਸੇ ਦੇ ਮਨ ਵਿੱਚ ਇਹ ਆਵੇ ਵੇਖੋ ਜੀ ਮੈਂ ਤੇ ਕਈ ਪ੍ਰਕਾਰ ਦੇ ਵਸਤਰ ਪਹਿਨਣੇ ਨੇ, ਸ਼ਬਦ ਕਹਿੰਦੇ ਪਹਿਨ, ਪਰ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ, ਜਿਹਦੀ ਕਿਰਪਾ ਨਾਲ ਸੋਹਣੇ ਕੱਪੜੇ ਹੰਡਾਉਂਦਾ ਹੈ ਨਾ, ਉਹਨੂੰ ਚੇਤੇ ਕਰ। ਜਦੋਂ ਉਹਨੂੰ ਚੇਤੇ ਕਰੇਗਾ ਫਿਰ ਤੂੰ ਕਈ ਤਰ੍ਹਾਂ ਦੇ ਆਤਮਕ ਤੌਰ 'ਤੇ ਕੱਪੜੇ ਪਹਿਨੇ ਹੋਏ ਨੇ, ਭਾਵ ਤੂੰ ਆਤਮਕ ਤੌਰ 'ਤੇ ਨੰਗਾ ਨਹੀਂ ਹੋਵੇਂਗਾ, ਕਦੇ ਬੇਪੜਦ ਨਹੀਂ ਹੋਵੇਂਗਾ, ਕਿਉਂਕਿ ਤੇਰੀ ਆਤਮਾ ਸਦਾ ਉਹਨਾਂ ਵਸਤਰਾਂ ਨਾਲ ਕੱਜੀ ਰਵੇਗੀ।
ਅਣਦਿਨ ਕੀਰਤਨ ਹਰ ਗੁਣ ਗਾਏ,
ਜਿਹੜਾ ਮਨੁੱਖ ਹਰ ਰੋਜ਼ ਪਰਮਾਤਮਾ ਦੀ ਕੀਰਤੀ ਕਰਦਾ ਤੇ ਹਰੀ ਪਰਮਾਤਮਾ ਦੇ ਗੁਣ ਗਾਉਂਦਾ, ਉਹਨੇ ਅਨਕ ਪ੍ਰਕਾਰੀ ਵਸਤਰ ਉਡਾਏ। ਮਾਨੋ ਕਈ ਤਰ੍ਹਾਂ ਦੇ ਆਤਮਕ ਤੌਰ 'ਤੇ ਵਸਤਰ ਉਹਨੇ ਓਢੇ ਨੇ, ਭਾਵ ਪਹਿਨੇ ਹੋਏ ਨੇ, ਪਰ ਜੇ ਪ੍ਰਭੂ ਤੁਸੀਂ ਨਹੀਂ ਹੋ ਤੇ ਫਿਰ ਤੁੱਦ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਤੁਹਾਡੇ ਤੋਂ ਬਿਨਾਂ ਮਖਮਲੀ ਬਿਸਤਰੇ ਮਖਮਲੀ ਰਜਾਈਆਂ ਤਲਾਈਆਂ ਦਾ ਓਢਣਾ, ਇਵੇਂ ਆ ਜਿਵੇਂ ਬੰਦਾ ਸੌਣ ਜਾਵੇ ਤੇ ਅੱਗੇ ਸੱਪਾਂ ਦੀ ਸੇਜ ਹੋਵੇ। ਪਰ ਜੇ ਤੇਰੇ ਨਾਲ ਜੁੜੇ ਹਾਂ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ। ਸਾਹਿਬ ਕਹਿਣ ਲੱਗੇ, ਹੇ ਪ੍ਰਭੂ, ਸਾਨੂੰ ਇੰਜ ਲੱਗਦਾ ਵੀ ਤੇਰੇ ਨਾਲ ਜੁੜ ਕੇ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੂਖ ਬਿਹਾਤ, ਉਵੇਂ ਤਾਂ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਤੁਹਾਡੇ ਤੋਂ ਬਿਨਾਂ ਇਹ ਸਭ ਕੁਝ ਖਾਣਾ ਪਹਿਨਣਾ ਇਵੇਂ ਆ ਜਿਵੇਂ ਤਿੱਖੀਆਂ ਛੁਰੀਆਂ ਵੱਜਦੀਆਂ ਹੋਣ, ਤੇ ਜੇ ਤੁਹਾਡੇ ਨਾਲ ਜੁੜੇ ਆ ਰੁੱਖਾ ਭੋਜਨ ਸਧਾਰਨ ਜੀ ਸੇਜ ਵੀ ਇੰਝ ਲੱਗਦਾ ਜਿਵੇਂ ਮਖਮਲੀ ਸੇਜ ਹੋਵੇ। ਇਸ ਲਈ ਉਹਨਾਂ ਨੇ ਸਮਝ ਲਵੋ ਅਨੇਕਾਂ ਪ੍ਰਕਾਰ ਦੇ ਵਸਤਰ ਉਡਾ ਲਏ ਪਾ ਪਹਿਨ ਲਏ,
ਹਸਤੀ ਰੱਥ ਆਸੇ ਅਸਵਾਰੀ,
ਸਮਝ ਲਵੋ ਉਹਨਾਂ ਲਈ ਇਹ ਸੋਹਣੀਆਂ ਅਸਵਾਰੀਆਂ ਨੇ ਹਾਥੀ ਰੱਥ ਘੋੜਿਆਂ ਦੀਆਂ,
ਹਰ ਕਾ ਮਾਰਗ ਹਿਰਦੈ ਨਿਹਾਰੀ,
ਇਹਨਾਂ ਨੇ ਪ੍ਰਭੂ ਮਲਾਪ ਦਾ ਮਾਰਗ ਆਪਣੇ ਹਿਰਦੇ ਦੇ ਵਿੱਚ ਤੱਕਿਆ ਹੈ। ਜਿਹੜੇ ਸਦਾ ਇਹ ਵੇਖਦੇ ਰਹਿੰਦੇ ਨੇ ਕਿ ਕਿਹੜਾ ਮਾਰਗ ਕਿਹੜਾ ਤਰੀਕਾ ਪ੍ਰਭੂ ਨੂੰ ਮਿਲਣ ਦਾ, ਸਮਝੋ ਉਹਨਾਂ ਨੇ ਸਾਰੀਆਂ ਸਵਾਰੀਆਂ ਮਾਣ ਲਈਆਂ। ਤੇ ਦੂਸਰੇ ਪਾਸੇ ਹਸਤ ਰੱਥ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਸੰਗ ਨਾ ਚਾਲਿਓ ਇਨਮੈ ਕਛੁਐ ਊਠ ਸਧਾਇਓ ਨਾਂਗਾ, ਫਿਰ ਤਾਂ ਕਹਾਂ ਭਇਓ ਦਰ ਬਾਂਧੇ ਹਾਥੀ ਖਿਨਮੈ ਭਈ ਪਰਾਈ। ਭਗਤ ਕਬੀਰ ਸਾਹਿਬ ਜੀ ਜਦੋਂ ਹਰੀ ਦੀ ਸੇਵਕਾ ਤੇ ਰਾਜੇ ਦੀ ਰਾਣੀ ਦਾ ਆਪਸ ਵਿੱਚ ਦੋਵਾਂ ਦੇ ਤਨ ਤੇ ਪਹਿਨੇ ਹੋਏ ਕੱਪੜਿਆਂ ਦਾ ਨਿਰਣਾ ਕਰਦੇ ਨੇ ਤੇ ਆਖਦੇ ਨੇ, ਜਿਹੜੀ ਹਰੀ ਦੀ ਸੇਵਕਾ ਹੈ ਨਾ, ਉਹਦੀ ਸਧਾਰਨ ਜੀ ਪੁਸ਼ਾਕ ਇੰਨੀ ਕੀਮਤੀ ਹੈ ਕਿ ਰਾਜੇ ਦੀ ਰਾਣੀ ਰੱਥ ਵਿੱਚ ਬੈਠੀ ਹੈ, ਗੋਲੀਆਂ ਪਾਸ ਨੇ, ਤਨ ਤੇ ਪੁਸ਼ਾਕ ਕੀਮਤੀ ਕਢਾਈ ਵਾਲੀ ਕੱਢੀ, ਗਲ ਵਿੱਚ ਗਹਿਣੇ, ਕਈ ਤਰ੍ਹਾਂ ਦੇ ਉਹਨੇ ਅਭੂਖਣ ਪਹਿਰੇ ਹੋਏ ਨੇ, ਪਰ ਉਹਦਾ ਪਹਿਰਾਵਾ ਇੱਕ ਹਰੀ ਦੀ ਸੇਵਕਾ ਦੀ ਸਧਾਰਨ ਪੁਸ਼ਾਕ ਦੇ ਬਰਾਬਰ ਨਹੀਂ। ਭਗਤ ਕਬੀਰ ਸਾਹਿਬ ਨੂੰ ਜਗਿਆਸੂ ਪੁੱਛਦਾ ਵੀ ਇੱਕ ਪਾਸੇ ਕਰੋੜਾਂ ਦੀ ਪੁਸ਼ਾਕ ਤੇ ਇੱਕ ਪਾਸੇ ਫਟੇ ਪੁਰਾਣੇ ਕੱਪੜੇ, ਇਹ ਕੀ ਕਹਿ ਦਿੱਤਾ? ਕਹਿਣ ਲੱਗੇ, ਇੱਕ ਪਾਸੇ ਕੇਵਲ ਭੋਗਾਂ ਵਾਸਤੇ ਵਕਾਰਾਂ ਵਾਸਤੇ ਪਹਿਰਾਵਾ ਹੈ ਤੇ ਦੂਸਰੇ ਪਾਸੇ ਮਾਲਕ ਦੇ ਗੁਣ ਗਾਏ ਜਾ ਰਹੇ ਨੇ। ਇਸ ਕਰਕੇ ਹਰੀ ਦੀ ਸੇਵਕਾ ਦੀ ਪੁਸ਼ਾਕ ਦੇ ਤੁਲ ਰਾਜੇ ਦੀ ਰਾਣੀ ਦੀ ਪੁਸ਼ਾਕ ਨਹੀਂ ਹੋ ਸਕਦੀ। ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ, ਕਬੀਰ ਨਿਰਿਪ ਨਾਰੀ ਕਿਉਂ ਨਿੰਦੀਐ ਕਿਉਂ ਹਰ ਚੇਰੀ ਕੋ ਮਾਣ, ਉਹ ਮਾਂਗ ਸਵਾਰੇ ਬਿਖੈ ਕੋ ਉਹ ਸਿਮਰੈ ਹਰ ਨਾਮ। ਇਸ ਕਰਕੇ ਉਹਨਾਂ ਨੇ ਇਹ ਸਾਰੀਆਂ ਅਸਵਾਰੀਆਂ ਮਾਣ ਲਈਆਂ ਹਨ।
ਮਨ ਤਨ ਅੰਤਰ ਚਰਨ ਧਿਆਇਆ,
ਜਿਨ੍ਹਾਂ ਨੇ ਆਪਣੇ ਮਨ ਵਿੱਚ ਤਨ ਵਿੱਚ ਭਾਵ ਹਿਰਦੇ ਦੇ ਵਿੱਚ ਪ੍ਰਭੂ ਦੇ ਚਰਨਾਂ ਨੂੰ ਧਿਆਉਣਾ ਕੀਤਾ, ਚਿੱਤ ਚਰਨ ਨਾਮ, ਹਿਰਦੇ ਦੇ ਵਿੱਚ ਨਾਮ ਜਪਣਾ ਹੀ ਪ੍ਰਭੂ ਦੇ ਚਰਨਾਂ ਨੂੰ ਜਪਣਾ ਹੈ। ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋਵੋ ਕੌਲਾ, ਭਾਵ ਜਿਵੇਂ ਗੁਰੂ ਦੇ ਚਰਨ ਗੁਰੂ ਕੇ ਸ਼ਬਦ ਨੇ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਇਵੇਂ ਪਰਮਾਤਮਾ ਦੇ ਚਰਨ ਨੇ ਪਰਮਾਤਮਾ ਦਾ ਨਾਮ, ਪ੍ਰਭੂ ਦੀ ਬੰਦਗੀ, ਜਿਨ੍ਹਾਂ ਨੇ ਨਾਮ ਰੂਪੀ ਚਰਨ ਸ਼ਬਦ ਰੂਪੀ ਚਰਨ ਹਿਰਦੇ ਵਿੱਚ ਵਸਾਏ ਹੋਏ ਹਨ।
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ,
ਉਹ ਨਾਨਕ ਉਹਨਾਂ ਨੇ ਹਰੀ ਨੂੰ ਜਪ ਜਪ ਕੇ ਹੀ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਉਹ ਜਿਹੜੇ ਦਾਸ ਨੇ ਸੇਵਕ ਨੇ ਉਹਨਾਂ ਨੇ ਪਾ ਲਿਆ। ਸੁਖ ਨਿਧਾਨ ਤੱਕ ਕੌਣ ਪਹੁੰਚਦਾ? ਸੱਚਮੁੱਚ ਜਿਹੜਾ ਗੁਣ ਨਿਧਾਨ ਨੂੰ ਸਿਮਰਦਾ, ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ, ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ, ਇੱਕੋ ਹੀ ਪ੍ਰਭੂ ਹੈ ਜਿਹੜਾ ਅਬਨਾਸੀ ਹੈ, ਨਾਸ ਰਹਿਤ ਹੈ, ਉਹ ਸੁਖ ਨਿਧਾਨ ਹੈ, ਸੁੱਖਾਂ ਦਾ ਖਜ਼ਾਨਾ ਹੈ, ਤੇ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੇ ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲਿਆ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ। ਆਓ ਹੁਣ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਅੱਗੇ ਸਰਵਣ ਕਰੀਏ।
ਬਿਲਾਵਲ ਮਹੱਲਾ ਪੰਜਵਾ, ਬਿਲਾਵਲ ਮਹੱਲਾ ਚੌਥਾ।
ਪਾਵਨ ਅੰਮ੍ਰਿਤਮਈ ਬਚਨ ਬਿਲਾਵਲ ਰਾਗ ਵਿੱਚ ਦੀਨ ਦੁਨੀ ਦੇ ਥੰਮ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ, ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਸਰੋਵਰ ਅੰਮ੍ਰਿਤ ਗੁਰਬਾਣੀ ਦੀ ਬਖਸ਼ਿਸ਼ ਕੀਤੀ, ਅੰਮ੍ਰਿਤਸਰ ਸ਼ਹਿਰ ਦੇ ਉਹ ਬਾਨੀ ਨੇ, ਫਾਊਂਡਰ ਨੇ, ਉਹਨਾਂ ਨੇ ਕਿਰਪਾ ਕੀਤੀ ਬਿਲਾਵਲ ਰਾਗ ਵਿੱਚ ਇਹ ਅੰਮ੍ਰਿਤਮਈ ਬਚਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਅੰਗ 834 ਤੇ ਸ਼ੋਭਨੀਕ ਹਨ।
ਗੁਰਮੁਖ ਆਗਮ ਅਗੋਚਰ ਧਿਆਇਆ,
ਜਿੱਥੇ ਸਤਿਗੁਰੂ ਜੀ ਆਰੰਭਕ ਪਾਵਨ ਪੰਕਤੀ ਦੁਆਰਾ ਸਾਨੂੰ ਸਮਝਾ ਰਹੇ ਨੇ कि गुरु दे द्वारा ही अगम अगोचर प्रभु नूं ध्याया जा सकदा है। उत्थे पावन गुर शब्द का जो रहाओ वाला बंद है ना, जन की टेक हर नाम टकैया, सतगुर की धर लागा जावा, गुर कृपा ते हर दर लहिया रहाओ। हे भाई, ऐसे गुरु ने जिन्हें मैनू अकथ प्रभु दे नाल जोड़ दिता है ना, उन्हें मेरी जिंदगी दे विच पाव हरी दे जन दी, हरी दे दास दी जिंदगी दे विच नाम दी टेक, नाम दा आसरा दे दिता है, ते मैं सतगुरु दा पल्ला पकड़ के सतगुरु दे दसे मार्ग ते तुरिया जावा, क्योंकि गुरु दी कृपा द्वारा ऐसे प्रभु दा दरवाजा दर जिहड़ा है वह मैनू लभदा है, प्राप्त हुंदा है। उत्थे गरीब नवाज आरंभक पावन तुकां विच कृपा कर रहे ने, गुरमुख दे खखे नूं सिहारी गुरु दे राही, गुरु दे द्वारा अगम अगोचर ध्याया। वह प्रभु जिहड़ा अगम कहिंदे ने, जिथे गमता पहुंच होवे, अगम जिथे पहुंच नहीं है, अगोचर पाव जिहड़ा साडे ज्ञान इंद्रियां दी पहुंच तो परे आ, जिहड़ा ध्यान गोचरे नहीं है, कहिंदे उहनूं ध्याया असीं किवें? गुरु दे द्वारा। हौ बल बल सतगुर सतपुरखैया, इस करके मैं अपने सतगुरु महापुरख नूं सदा ध्यौंदा हाँ, उन्हां तों बलहार जांदा हाँ, क्योंकि गुरमुख ढूंढ ढूंढदिआं हर सज्जन लद्दा राम राजे। गुरु ने विचोलगी करके सानू परमात्मा तक मिलाया है।
हाँ बल बल सतगुरु सतपुरखैया,
इस करके मैं अपने गुरु तों बलहार जांदा हाँ। केड़े गुरु तों? बलहारी गुर अपने, देहाड़ी सदवार, जिन मानस ते देवते किए करतन लागी वार, ऐसे गुर को बल बल जाइए आप मुक्त मोहे तारे। जिहड़ा आप भी बंधना तो रहत है, सानू भी भव सागर तो पार करन दे समर्थ है, उहदे तो सदा बलहार जाना चाहिए, सदा उहदे तो वारने जाना चाहिए, कुर्बान होना चाहिए।
राम नाम मेरा प्राण वसाए, सतगुर परस हर नाम समैया।
ऐसे सतगुरु ने मेरे प्राणा विच, मेरे सुवासा विच परमेश्वर दे नाम नूं वसा दिता है, ते गुरु नूं परस के गुरु दी शोह प्राप्त करके गुरु दे राही, हे भाई मैं परमेश्वर दे नाम विच समा गया हाँ, नाम विच लीन हो गया हाँ, क्योंकि उत्थे नाम ते नामी दा कोई अंतर नहीं रह गया। नानक हर गुण गाए अलख प्रभ लाखी है, गुण कै गुणी समावणिया, प्रभु दी कीर्ति करन वाला करते वे समा के करते दा रूप हो जांदा है।
जन की टेक हर नाम टिकैया,
भाई ऐसे पूरे सतगुरु ने प्रभु दे दास नूं हरी नाम दी जिहड़ी टेक है उहदे विच टिका दिता है, भाव वह किसी होर टेक नूं अपनी जिंदगी विच धारण नहीं करदा, उहनूं समझ आ जांदी है, मानुक की टेक बिरथी सब जान, देवन को एक है भगवान, बिन साचे अन टेक है सो जानो काचा। वो कच वर्गे ने जिन्हां दी जिंदगी विच परमात्मा तो बिना किसी होर दी टेक है, ते जिन्हां दे जीवन विच केवल एक दी टेक है, वो बिल्कुल सच दा स्वरूप बन जांदे ने। मन साचा मुख साचा सोए, अवर ना पेखै एक सुबिन कोए, नानक ए लक्षण ब्रह्म ज्ञानी होए। गरीब नवाज कृपा करदे ने, कहणगे उहनां नूं टेक हरी नाम दी गुरु दे द्वारा मिल जांदी है।
सतगुर की धर लागा जावा, गुर कृपा ते हर दर लहिया।
इस करके मैं सतगुरु दी धर भाव सतगुरु दा पल्ला पकड़ के गुरु दे दसे मार्ग ते तुरिया जावा, सतगुर की धर लागा जावा, गुर कृपा ते हर दर लहिया। गुरु कृपा द्वारा ही हरी दा दर, हरी दा दरवाजा, जिहदे राही असीं हरी परमात्मा दे दर तक पहुंचना है, वह गुरु की कृपा है। गुरु कृपा दे द्वारा ही हर दर लहिया, हरी परमात्मा दा दरवाजा भाव दर लभदा है।
रहाओ,
ये पावन तुकां सतगुरु जी ने रहाओ ते केंद्रित कीतियां हन।
शरीर कर्म की धरती, गुरमुख मथ मथ तत कढ़ैया।
साडा मनुखा शरीर जिहड़ा ना, ਉਹ ਕਰਮ ਰੂਪੀ ਧਰਤੀ ਆ, ਜਿਹਦੇ ਵਿੱਚ ਕਰਮਾਂ ਦੇ ਬੀਜ ਬੀਜਣੇ ਨੇ। ਜਿਹੜੇ ਬੀਜ ਬੀਜਾਂਗੇ ਨਾ, ਉਹੀ ਫਲ ਸਾਨੂੰ ਪ੍ਰਾਪਤ ਹੋਵੇਗਾ। ਸਾਹਿਬ ਕਹਿੰਦੇ ਬੰਦਾ ਸਾਰੀ ਉਮਰ ਜ਼ਹਿਰ ਬੀਜਦਾ ਰਹਿੰਦਾ ਤੇ ਫਿਰ ਕਹਿੰਦਾ ਹੁਣ ਮੈਨੂੰ ਮੁਕਤੀ ਰੂਪੀ ਅੰਮ੍ਰਿਤ ਮਿਲ ਜੇ। ਇਹ ਕਦੇ ਹੋਇਆ ਵੀ ਬੀਜੈ ਵਿਖ ਮੰਗੈ ਅੰਮ੍ਰਿਤ? ਵੇਖੋ ਇਹ ਨਿਆਉ, ਖੇਤ ਸਰੀਰ ਜੋ ਬੀਜੀ ਹੈ ਅੰਤ ਖਲੋਆ ਆਏ, ਜੇ ਦੁਨਿਆਵੀ ਖੇਤ ਵਿੱਚ ਕਣਕ ਬੀਜਾਂਗੇ ਤੇ ਖਲਵਾੜੇ ਵਿੱਚ ਵੀ ਤਾਂ ਕਣਕ ਦੀਆਂ ਭਰੀਆਂ ਇਕੱਠੀਆਂ ਕਰਾਂਗੇ, ਪਿੜ ਵਿੱਚ ਵੀ ਤਾਂ ਕਣਕ ਦੇ ਦਾਣੇ ਆਉਣਗੇ ਨਾ। ਤੇ ਸਾਹਿਬ ਕਹਿੰਦੇ ਖੇਤੀ ਜਿਨ ਕੀ ਉੱਜੜੀ ਖਲਵਾੜੇ ਕਿਆ ਥਾਉ, ਹੁਣ ਵੱਤਿਆ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਕਿਉਂਕਿ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੈ ਸੋ ਖਾਤ। ਸਾਹਿਬ ਕਹਿਣ ਲੱਗੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮਲਕ ਭਾਗੋ ਨੂੰ ਸਿੱਖਿਆ ਦਿੱਤੀ ਸੀ ਨਾ, ਸਾਹਿਬ ਕਹਿਣ ਲੱਗੇ ਮਲਕ ਭਾਗੋ ਕਿੱਕਰ ਦੇ ਬੀਜ ਬੀਜ ਕੇ ਕੰਡੇ ਹੀ ਚੁੱਭਦੇ ਨੇ, ਕਿਉਂਕਿ ਕਿੱਕਰ ਬੀਜ ਜਿਉਂ ਧਰਤ ਮਝਾਰਾ ਉਗ ਲੱਗ ਕੰਟਕ ਦੇ ਦੁੱਖ ਭਾਰਾ। ਬਾਬਾ ਫਰੀਦ ਜੀ ਨੇ ਵੀ ਸਮਝਾਇਆ ਵੀ ਬੰਦਾ ਖੇਤੀ ਕਰੇ ਤੇ ਕਿੱਕਰ ਦੇ ਬੀਜ ਬੀਜੇ ਤੇ ਮੁੜ ਕੇ ਕਵੇ ਵੀ ਮੈਨੂੰ ਬਜੌਰ ਦੇ ਇਲਾਕੇ ਦੀਆਂ ਖਾਣ ਲਈ ਦਾਖਾਂ ਮਿਲ ਜਾਣ, ਹੰਡੀ ਹੋਈ ਪੁਰਾਣੀ ਉੱਨ ਕਾਦਾ ਰਵੇ ਤੇ ਕਵੇ ਮੈਂ ਰੇਸ਼ਮ ਪਹਿਨ ਲਵਾਂ, ਇਹ ਕਿਵੇਂ ਹੋ ਸਕਦਾ। ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ ਪਹਿਨਦਾ ਲੋੜੈ ਪੱਟ। ਜੇ ਉੱਨ ਕਾਦਾ ਰਿਹਾ ਤੇ ਪੱਟ ਰੇਸ਼ਮ ਕਿੱਥੋਂ ਪਹਿਨਣਾ, ਭਾਵ ਜੇ ਕਰਮ ਤੇਰੇ ਉੱਨ ਵਰਗੇ ਨੇ, ਜੇ ਕਰਮ ਤੇਰੇ ਕਿੱਕਰਾਂ ਦੇ ਬੀਜਾਂ ਵਰਗੇ ਨੇ ਤੇ ਫਿਰ ਫਲ ਵੀ ਕੰਡੇ ਰੂਪੀ ਹੀ ਲੱਗਣੇ ਨੇ, ਮਤਾ ਸਮਝੀ ਕਿ ਤੈਨੂੰ ਅੰਮ੍ਰਿਤ ਰੂਪੀ ਫਲ ਲੱਗ ਜਾਵੇਗਾ। ਸਤਿਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਇਹ ਸਰੀਰ ਕਰਮ ਕੀ ਧਰਤੀ, ਗੁਰਮੁਖ ਮੱਥ ਮੱਥ ਤੱਤ ਕਢਈਆ, ਜਿਵੇਂ ਦੁਨਿਆਵੀ ਤੌਰ ਤੇ ਦੁੱਧ ਦਹੀਂ ਨੂੰ ਮੱਥ ਕੇ ਵਿੱਚੋਂ ਮੱਖਣ ਕੱਢ ਲਈਦਾ ਨਾ, ਇਵੇਂ ਕਰਮਾਂ ਦਾ ਮੰਥਨ ਕਰਕੇ ਵੀ ਕਿਹੜਾ ਕਰਮ ਤਿਆਗਣ ਯੋਗ ਹੈ, ਕਿਹੜਾ ਧਾਰਨ ਕਰਨ ਯੋਗ ਹੈ। ਜਿਵੇਂ ਲੱਸੀ ਸਿੱਡੀ ਇੱਕ ਪਾਸੇ ਕਰਕੇ ਤੇ ਝੋਲ ਕੇ ਵਿੱਚੋਂ ਮੱਖਣ ਕੱਢ ਲੈਂਦੀਆਂ ਨਾ ਸਾਡੀਆਂ ਮਾਤਾਵਾਂ ਭੈਣਾਂ, ਇਵੇਂ ਫੋਕਟ ਕਰਮ ਲੱਸੀ ਨੇ ਸਿੱਡੀ ਦੀ ਤਰ੍ਹਾਂ ਨੇ ਤੇ ਵਿੱਚੋਂ ਤੱਤ ਰੂਪੀ ਮੱਖਣ ਕੱਢ ਲੈਣਾ, ਇਵੇਂ ਤਿਆਗਣ ਯੋਗ ਕਰਮ ਤਿਆਗਣੇ ਨੇ ਤੇ ਧਾਰਨ ਕਰਨ ਯੋਗ ਕਰਨੇ ਨੇ। ਆਹ ਦੁਨਿਆਵੀ ਤੌਰ ਤੇ ਆਪਾਂ ਵੇਖਦੇ ਹਾਂ ਨਾ ਵੀ ਸਾਡੀ ਕੋਈ ਮਾਂ ਭੈਣ ਮਟਰ ਕੱਢ ਰਹੀ ਹੋਵੇ ਤੇ ਉਹ ਮਟਰਾਂ ਦੇ ਦਾਣੇ ਕੌਲੀ ਵਿੱਚ ਪਾਈ ਜਾਂਦੀ ਤੇ ਛਿਲਕੇ ਸੁੱਟੀ ਜਾਂਦੀ ਹੈ, ਤੇ ਜੇ ਕੋਈ ਮਾਂ ਭੈਣ ਛਿਲਕੇ ਸੰਭਾਲੀ ਜਾਵੇ ਤੇ ਦਾਣੇ ਸੁੱਟੀ ਜਾਵੇ ਤੇ ਆਪਾਂ ਕਹਾਂਗੇ ਵੀ ਕੋਈ ਫਰਕ ਹੈਗਾ। ਇਸੇ ਤਰ੍ਹਾਂ ਨਹੁੰ ਕੱਟਣੇ ਸਨ, ਨਹੁੰਆਂ ਵਿੱਚ ਮੈਲ ਫਸਦੀ ਉਹ ਵਧਾ ਲਏ ਤੇ ਭਰਵੱਟੇ ਰੱਖਣੇ ਸਨ ਵੀ ਗੁਰੂ ਕੀ ਮੋਹਰ ਉਹ ਜਾ ਕੇ ਕਟਵਾ ਲਏ, ਭਾਵ ਜੇ ਉਹ ਧਾਰਨ ਕਰਨਾ ਸੀ ਉਹ ਤਿਆਗ ਦਿੱਤਾ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਦ ਬਪ੍ਰੀਤ ਪਸਮ ਸੰਗ ਹੋਏ। ਜਦੋਂ ਅਸੀਂ ਅੰਮ੍ਰਿਤ ਛੱਡ ਕੇ ਜ਼ਹਿਰ ਵੱਲ ਤੁਰਦੇ ਹਾਂ ਸਾਡੀ ਹਾਲਤ ਇਸੇ ਤਰ੍ਹਾਂ ਜਿਵੇਂ ਕਿਸੇ ਗਧੇ ਨੂੰ ਚੰਦਨ ਲੇਪ ਕੀਤਾ ਹੋਵੇ ਤੇ ਉਹ ਜਾ ਕੇ ਖੇਹ ਵਿੱਚ ਪਲਟੀਆਂ ਮਾਰਨ ਲੱਗ ਪਵੇ। ਸਾਹਿਬ ਕਹਿੰਦੇ ਵੇਖ ਕਰਨਾ ਤੂੰ ਕੀ ਸੀ ਤੇ ਕਿੱਧਰ ਤੁਰ ਪਿਆ। ਇਸ ਕਰਕੇ ਜਿਹੜੇ ਗੁਰੂ ਦੇ ਰਾਹੀਂ ਗੁਰਮੁਖ ਨੇ ਉਹ ਭਾਈ ਮੱਥ ਕੇ ਉਹਦੇ ਵਿੱਚੋਂ ਤੱਤ ਰੂਪੀ ਜ਼ਿੰਦਗੀ ਦੀ ਅਸਲੀਅਤ, ਜ਼ਿੰਦਗੀ ਦਾ ਜੋ ਮੂਲ ਪਰਮਾਤਮਾ ਹੈ ਉਹਦੇ ਨਾਲ ਉਹ ਜੁੜਦੇ ਹਨ।
ਲਾਲ ਜਿਵੇ ਹਰੂ ਨਾਮ ਪ੍ਰਗਾਸਿਆ, ਭਾਂਡਾ ਭਾਉ ਪਵੈ ਤਿਤ ਅਈਆ।
ਗੁਰੂ ਨੇ ਕਿਰਪਾ ਕਰਕੇ ਕੀਮਤੀ ਲਾਲ ਜਵੇਹਰ ਰਤਨਾਂ ਦੀ ਨਿਆਈ ਨਾਮ ਰੂਪੀ ਪ੍ਰਗਾਸ ਜਿਹਦੇ ਹਿਰਦੇ ਵਿੱਚ ਕਰ ਦਿੱਤਾ ਨਾ, ਉਹਦੇ ਹਿਰਦੇ ਰੂਪੀ ਭਾਂਡੇ ਵਿੱਚ ਪਰਮੇਸ਼ਰ ਦਾ ਭਾਉ ਪ੍ਰੇਮ ਆ ਕੇ ਪੈ ਗਿਆ, ਭਾਵ ਟਿਕ ਗਿਆ, ਕਿਉਂਕਿ ਬੜਾ ਕੀਮਤੀ ਇਹ ਨਾਮ ਹੈ। ਰਤਨ ਲਾਲ ਜਾਂਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਹਿਬ ਕਹਿੰਦੇ ਜਦੋਂ ਇਹ ਕੀਮਤੀ ਲਾਲ ਰਤਨਾਂ ਦੀ ਨਿਆਈ ਨਾਮ ਮਿਲ ਜਾਂਦਾ, ਮਿਲਦਾ ਕਿਵੇਂ ਆ? ਗੁਰੂ ਰਾਮਦਾਸ ਜੀ ਨੇ ਤਰੀਕਾ ਦੱਸਿਆ, ਹਰ ਧਨ ਰਤਨ ਜਵੇਹਰ ਮਾਣਕ ਹਰ ਧਨੈ ਨਾਲ, ਅੰਮ੍ਰਿਤ ਵੇਲਾ ਵੱਤੈ ਹਰ ਭਗਤੀ ਹਰ ਲਿਵਲਾਈ। ਹਰ ਧਨ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੈ ਨਾਹੀਂ। ਇਹ ਕੀਮਤੀ ਲਾਲ ਨੇ, ਇਹ ਕੀਮਤੀ ਰਤਨ ਨੇ, ਤੇ ਸਮਝ ਲਓ ਉਹਨਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਪ੍ਰੇਮ ਆ ਕੇ ਟਿਕ ਗਿਆ।
ਦਾਸਨ ਦਾਸ ਦਾਸ ਹੋਏ ਰਹੀਆ, ਜੋ ਜਨ ਰਾਮ ਭਗਤ ਨਿਜ ਭਈਆ।
ਜਿਹੜੇ ਪ੍ਰਭੂ ਦੇ ਦਾਸ ਬਣ ਗਏ ਨੇ, ਜਿਵੇਂ ਗੁਰੂ ਰਾਮਦਾਸ ਜੀ ਦਾ ਇਸ਼ਾਰਾ ਹੈ ਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ ਗੁਰੂ ਅਮਰਦਾਸ ਜੀ ਪਰਮੇਸ਼ਰ ਦੇ ਦਾਸ ਨੇ, ਤੇ ਇਹ ਭਾਈ ਸਾਨੂੰ ਉਹਨਾਂ ਦੇ ਦਾਸ ਹੋ ਕੇ ਰਹਿਣਾ ਚਾਹੀਦਾ। ਇਸੇ ਕਰਕੇ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦਾਸ ਬਣੇ ਸਨ, ਭਾਵ ਦਾਸਨ ਦਾਸ ਦਾਸ ਹੋਏ ਰਹੀ ਹੈ, ਜੋ ਜਨ ਰਾਮ ਭਗਤ ਨਿਜ ਭਈਆ। ਜਿਹੜੇ ਹਰੀ ਦੇ ਦਾਸ प्रभु की भगती करके प्रभु का रूप बन गए ने, उन्होंने सदा दासा दे दास बन के रहना चाहिए। सतगुरु गुरु रामदास जी इसे करके सब कुछ छड़ के गुरु अमरदास जी दे दास बने सन, क्योंकि गुरु अमरदास परमेश्वर का रूप बन गए सन। गुरु अमरदास करतार कियो वस वाहो वाहो कर त्याया, इसलिए उन्होंने सेवक बन के रहना चाहिए।
मन बुद्ध अरप धरो गुर आगा, गुर प्रसादी मैं अकथ कथैया।
भाई मैं अपना मन बुद्ध अकल अपने सियाणपां सब कुछ गुरु नूं अर्पण कर दित्तियां ने, क्योंकि गुरु की कृपा दे द्वारा ही मैं अकथ प्रभु नूं कथना शुरू कीता, क्योंकि गुरु ने आवाज मारी आवो संत प्यारियो अकथ की करें कहानी। ओदी कहानी करियो, ओदी सिफत सलाह करियो जिहड़ा अकथ है, जिन्हों कथ कथ के तोड़ नहीं आउंदी। जिहदियां कहानियां कह के आपां कहीए कि गल खत्म हो गई है, उहनूं सलाउण दा की फायदा। साहिब कहिंदे उस्तत मन में कर निरंकार, केवल रब की उस्तत कर, रब की वडियाई कर, कहो नान करते कियां बातां। गल्लां बातां भी उहदियां करिया कर, उहदी वडियाई विच जुड़।
मनमुख माया मोहे व्यापे, इहो मन तृष्णा जलत ते खैया।
पर मन दी मद दे पिछे चलन वाला जी मोह माया वे सदा लीन रहिंदा, इस करके तृष्णा दी अग दे विच सदा सड़दा रहिंदा है।
गुरमत नाम अमृत जल पाया, अगन बुझी गुर शब्द बुझैया।
गुरु दी मद द्वारा जिन्हां ने नाम रूपी अमृत जल प्राप्त कर लिया, उन्हां दे अंदरों तृष्णा दी अग बुझ गई, क्योंकि गुरु शब्द ने ਉਹ ਅੱਗ ਬੁਝਾ ਦਿੱਤੀ, ਉਹ ਅੰਦਰੋਂ ਸ਼ਾਂਤ ਹੋ ਗਏ ਹਨ।
ਉਹ ਮਨ ਨਾਚਾ ਸਤਿਗੁਰ ਆਗੈ, ਅਨਹਦ ਸ਼ਬਦ ਤੁਨ ਤੂਰ ਵਜਈਆ।
ਸ਼ਬਦ ਕਹਿਣ ਲੱਗੇ ਇਹ ਮਨ ਸੁਰ ਤਾਲ ਦੇ ਵਿੱਚ ਜਦੋਂ ਗੁਰੂ ਦੇ ਅਨੁਸਾਰੀ ਚੱਲਦਾ ਹੈ, ਭਗਤੀ ਦੀ ਨ੍ਰਿਤਕਾਰੀ ਹੈ। ਦੁਨਿਆਵੀ ਤੌਰ ਤੇ ਉਡੋ ਡਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਕਰ ਜਾਏ, ਨੱਚਿਆਂ ਟੱਪਿਆਂ ਭਗਤ ਨਾ ਹੋਈ। ਆ ਦੁਨਿਆਵੀ ਤੌਰ ਤੇ ਰੋਟੀਆਂ ਕਾਰਨ ਪੂਰੇ ਤਾਲ, ਆ ਪਛਾੜੇ ਧਰਤੀ ਨਾਲ। ਸਾਹਿਬ ਕਹਿੰਦੇ ਨਾਚ ਰੇ ਮਨ ਗੁਰ ਕੇ ਆਗੇ, ਜਿਵੇਂ ਗੁਰੂ ਤੈਨੂੰ ਤੋਰਦਾ ਉਵੇਂ ਤੁਰ, ਇਹ ਭਗਤੀ ਦੀ ਨਿਰਤਕਾਰੀ ਹੈ। ਜਦੋਂ ਭਗਤੀ ਦੀ ਨਿਰਤਕਾਰੀ ਕਰੇਗਾ ਤੇ ਸਾਹਿਬ ਕਹਿੰਦੇ ਇਹ ਮਨ ਨਾਚੈ ਸਤਿਗੁਰ ਆਗੈ, ਜਦੋਂ ਗੁਰੂ ਦੇ ਅੱਗੇ ਇਹ ਮਨ ਸਮਰਪਿਤ ਹੋ ਕੇ ਤੁਰ ਪੈਂਦਾ, ਜਿਵੇਂ ਨੱਚਣ ਵਾਲਾ ਮਨੁੱਖ ਸੁਰ ਤਾਲ ਦਾ ਖਿਆਲ ਰੱਖਦਾ। ਜਿਹਨੂੰ ਨੱਚਣਾ ਨਾ ਆਉਂਦਾ ਹੋਵੇ ਉਹ ਕਈ ਵਾਰ ਕਹਿੰਦਾ ਵੀ ਨੱਚਣ ਨਾਚ ਨਾ ਜਾਣੀ ਆਖੇ ਭਉ ਸੌੜੀ, ਉਹ ਕਹਿੰਦਾ ਵੀ ਧਰਤੀ ਥੋੜੀ ਆ ਮੈਂ ਕਿੱਥੇ ਨੱਚਾਂ। ਜਿਹਨੇ ਗੁਰੂ ਦੇ ਹੁਕਮ ਵਿੱਚ ਨਹੀਂ ਚੱਲਣਾ ਉਹ ਕਈ ਤਰ੍ਹਾਂ ਦੀਆਂ ਫਿਰ ਇਸ ਤਰ੍ਹਾਂ ਮਾਨੋ ਆਪਣੀਆਂ ਦਲੀਲਾਂ, ਕਈ ਤਰ੍ਹਾਂ ਦੀਆਂ ਉਕਤੀਆਂ ਜੁਗਤੀਆਂ, ਕਈ ਤਰ੍ਹਾਂ ਦੀਆਂ ਹੁਜਤਾਂ ਕਰਦਾ। ਸਾਹਿਬ ਕਹਿੰਦੇ ਗੁਰਮਤ ਸਾਚੀ ਹੁਜਤ ਦੂਰ, ਗੁਰੂ ਦੇ ਅਨੁਸਾਰੀ ਚੱਲ, ਇਹ ਭਗਤੀ ਦੀ ਨ੍ਰਿਤਕਾਰੀ ਹੈ। ਇਵੇਂ ਫਿਰ ਅਨਹਦ ਸ਼ਬਦ ਧੁਨ ਤੂਰ ਵਜਈਆ, ਜਿਵੇਂ ਨੱਚਣ ਵਾਲੇ ਦੇ ਨਾਲ ਤਾਲ ਵੱਜਦੇ ਨੇ, ਜਦੋਂ ਭਗਤੀ ਦੀ ਨ੍ਰਿਤਕਾਰੀ ਕਰੇਗਾ ਤੇਰੇ ਅੰਦਰ ਇੱਕ ਰਸ ਸ਼ਬਦ ਦੀ ਧੁਨ ਦੇ ਵਾਜੇ ਵੱਜਣਗੇ।
ਹਰ ਹਰ ਉਸਤਤ ਕਰੈ ਦਿਨ ਰਾਤੀ, ਰੱਖ ਰੱਖ ਚਰਨ ਹਰ ਤਾਲ ਪੂਰਈਆ।
ਭਗਤੀ ਦੀ ਨ੍ਰਿਤਕਾਰੀ ਹੈ ਕੀ ਹੈ ਕਿ ਹਰੀ ਪਰਮਾਤਮਾ ਦੀ ਦਿਨੇ ਰਾਤ ਉਸਤਤ ਕਰ, ਤੇ ਫਿਰ ਇਹ ਰੱਖ ਰੱਖ ਸੋਚ ਸੋਚ ਕੇ ਵਿਚਾਰ ਵਿਚਾਰ ਕੇ ਪੈਰ ਰੱਖਣੇ, ਸੱਚੇ ਮਾਰਗ ਵੱਲ ਤੁਰਨਾ ਹਰ ਤਾਲ ਪੁਰਈਆ। ਇਹ ਹੈ ਤਾਲ ਪੂਰਨੇ ਭਾਵ ਤਾਲ ਤੋਂ ਖੁੰਝਣਾ ਨਹੀਂ। ਜਿਵੇਂ ਪਰਮੇਸ਼ਰ ਦੀ ਬੰਦਗੀ ਤੋਂ ਹਟ ਕੇ ਕੋਈ ਕਰਮ ਕਾਂਡ ਕਰੇ ਤੇ ਸਾਹਿਬ ਕਹਿੰਦੇ ਹਰ ਕੇ ਨਾਮਹੀਨ ਬੇਤਾਲ, ਉਹ ਬਿਲਕੁਲ ਬਿਤਾਲੇ ਹੋ ਕੇ ਤੁਰੇ ਫਿਰਦੇ ਨੇ ਸੰਸਾਰ ਵਿੱਚ। ਪਰ ਤਾਲ ਸਿਰ ਕੌਣ ਨੇ ਜਿਹੜੇ ਪਰਮਾਤਮਾ ਦੇ ਹੁਕਮ ਵਿੱਚ ਚੱਲ ਪਏ। ਇਹ ਹੈ ਅਸਲ ਵਿੱਚ ਤਾਲ, ਸੁਰ ਦੇ ਵਿੱਚ ਪੈਰ ਰੱਖ ਕੇ ਕਦਮ ਵਿਚਾਰ ਵਿਚਾਰ ਕੇ ਰੱਖ ਕੇ ਉਧਰ ਨੂੰ ਤੁਰਨਾ।
ਹਰ ਕਾ ਰੰਗ ਰਤਾ ਮਨ ਗਾਵਾ, ਰਸ ਰਸਾਲ ਰਸ ਸ਼ਬਦ ਰਵਈਆ।
ਹਰੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਉਹਦਾ ਮਨ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਤੇ ਫਿਰ ਰਸ ਮਾਣਦਾ, ਕਿਉਂਕਿ ਸ਼ਬਦ ਦੇ ਦੁਆਰਾ ਉਹਦੇ ਹਿਰਦੇ ਵਿੱਚ ਨਾਮ ਰਸ ਜਿਹੜਾ ਹੈ ਉਹ ਉਚਾਰਨ ਹੁੰਦਾ ਹੈ।
ਨਿਜ ਘਰ ਧਾਰ ਚੁਆ ਅਤ ਨਿਰਮਲ, ਜਿਨ ਪੀਆ ਤਿਨਹੀਂ ਸੁਖ ਲਹੀਆ।
ਉਹਦੇ ਨਿਜ ਘਰ ਹਿਰਦੇ ਘਰ ਵਿੱਚ ਫਿਰ ਇੱਕ ਰਸ ਧਾਰ ਅੰਮ੍ਰਿਤ ਦੀ ਚੁੰਦੀ ਹੈ, ਉਹ ਨਿਰਮਲ ਪਵਿੱਤਰ ਹੈ। ਜਿਨ ਪੀਆ, ਜਿਹਨੇ ਉਹ ਪੀਤਾ, ਤਿਨਹੀਂ ਸੁਖ ਲਹੀਆ, ਫਿਰ ਉਹਨੂੰ ਆਤਮਕ ਸੁਖ ਪ੍ਰਾਪਤ ਹੁੰਦੇ ਹਨ।
ਮਨ ਹਠ ਕਰਮ ਕਰਾਇ ਅਭਿਮਾਨੀ, ਜਿਉਂ ਬਾਲਕ ਬਾਲੂ ਘਰ ਉਸਰਈਆ।
ਪਰ ਗੁਰੂ ਦੀ ਮੱਤ ਛੱਡ ਕੇ, ਗੁਰੂ ਨੇ ਤੇ ਦੱਸਿਆ ਸੀਗਾ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣਾ, ਘਰ ਵਿੱਚ ਹੀ ਉਦਾਸ ਰਹਿਣਾ ਅਤੇ ਕੋਈ ਗੁਰੂ ਦੀ ਮੱਤ ਛੱਡ ਕੇ ਮਨ ਹੱਠ ਕਰੇ, ਵਿਆਹ ਨਾ ਕਰਵਾ ਕੇ ਜਤੀ ਅਖਵਾਵੇ, ਉਦਾਸੀ ਧਾਰਨ ਕਰ ਲਵੇ, ਇਹ ਜਿਹੜੇ ਮਨ ਹੱਠ ਕਰਮ ਨੇ ਨਾ, ਸਾਹਿਬ ਨੇ ਸਪਸ਼ਟ ਕੀਤਾ, ਕਹਿਣ ਲੱਗੇ ਮਨ ਹੱਠ ਕਰਮ ਕਰੈ ਅਭਿਮਾਨੀ, ਹੰਕਾਰੀ ਮਨੁੱਖ ਮਨ ਹੱਠ ਵਾਲੇ ਕਰਮ ਕਰਦਾ, ਇਵੇਂ ਜਿਉਂ ਬਾਲਕ ਬਾਲੂ ਘਰ ਉਸ ਰਈਆ, ਜਿਵੇਂ ਬੱਚੇ ਇਕੱਠੇ ਹੋ ਕੇ ਕਈ ਵਾਰ ਰੇਤ ਦਾ ਘਰ ਬਣਾਉਂਦੇ ਨੇ, ਰੇਤ ਦੀਆਂ ਕੰਧਾਂ ਉਸਾਰਦੇ ਹਨ।
ਆਵੈ ਲਹਿਰ ਸਮੁੰਦ ਸਾਗਰ ਕੇ ਖਿਨ ਮਹਿ ਭਿੰਨ ਭਿੰਨ ਟਹਿ ਪਈਆ।
ਜਦੋਂ ਕਿਸੇ ਸਮੁੰਦਰ ਦੀ ਲਹਿਰ ਆਉਂਦੀ ਹੈ ਤੇ ਉਹ ਫਿਰ ਇੱਕ ਖਿਨ ਦੇ ਵਿੱਚ ਹੀ ਰੇਤ ਦੀ ਕੰਧ, ਰੇਤ ਦਾ ਘਰ ਢਹਿ ਢੇਰੀ ਹੋ ਜਾਂਦਾ। ਆਹ ਜਿਹੜੇ ਗੁਰੂ ਤੋਂ ਉਲਟ ਕਰਮ ਨੇ ਨਾ, ਵੀ ਗੁਰੂ ਨੇ ਦੱਸਿਆ ਪਰਿਵਾਰ ਵਿੱਚ ਜਤੀ ਰਹਿਣਾ ਸਾਰੀ ਉਮਰ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਿਖਾਣਾ, ਘਰ ਦੇ ਵਿੱਚ ਹੀ ਵਿੱਚੇ ਗਰੇ ਸਦਾ ਰਹੇ ਉਦਾਸੀ ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਤੇ ਕੋਈ ਕਵੇ ਮੈਂ ਘਰ ਛੱਡ ਕੇ ਉਦਾਸੀ ਧਾਰਨ ਕਰ ਲਵਾਂ। ਇਹ ਇਵੇਂ ਨੇ ਜਿਵੇਂ ਰੇਤ ਦਾ ਘਰ ਬਣਾਉਣਾ, ਤੇ ਜਦੋਂ ਸਾਹਿਬ ਕਹਿੰਦੇ ਉਹ ਫਿਰ ਸਮੁੰਦਰ ਦੀ ਲਹਿਰ ਆਉਂਦੀ, ਉਹ ਰੇਤ ਦਾ ਘਰ ਰੋੜ ਕੇ ਲੈ ਜਾਂਦੀ ਹੈ, ਮਨ ਹੱਠ ਕਰਮ ਅੱਗੇ ਟਿਕਦੇ ਨਹੀਂ ਹੈ, ਇਹ ਇਵੇਂ ਫਿਰ ਢਹਿ ਢੇਰੀ ਹੋ ਜਾਂਦੇ ਹਨ।
ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖੇਲਈਆ।
ਪ੍ਰਭੂ ਆਪ ਹੀ ਨਿਰਮਲ ਜਲ ਦਾ ਸਰੋਵਰ ਹੈ, ਆਪ ਹੀ ਵੱਡਾ ਸਾਗਰ ਸਮੁੰਦਰ ਹੈ, ਇਹ ਸਾਰਾ ਖੇਲ ਇਹ ਤਮਾਸ਼ਾ ਉਹ ਖੇਡ ਪ੍ਰਭੂ ਦੀ ਆਪਣੀ ਰਚੀ ਹੋਈ ਹੈ।
ਜਿਉਂ ਜਲ ਤਰੰਗ ਜਲ ਜਲ ਹੈ ਸਮਾਵਾਹੇ, ਨਾਨਕ ਆਪੇ ਆਪ ਰਮਈਆ।
ਜਿਵੇਂ ਪਾਣੀ ਦੀਆਂ ਤਰੰਗਾਂ ਫਿਰ ਪਾਣੀ ਵਿੱਚ ਮਿਲ ਕੇ ਪਾਣੀ ਦਾ ਰੂਪ ਹੋ ਜਾਂਦੀਆਂ ਨੇ, ਇਸੇ ਤਰ੍ਹਾਂ ਹੇ ਨਾਨਕ ਇਹ ਜਗਤ ਦੀ ਖੇਡ ਜੀਵਾਂ ਦੀ ਰਚਨਾ ਤਰੰਗਾਂ ਦੀ ਤਰ੍ਹਾਂ, ਤੇ ਜਦੋਂ ਵੀ ਮਾਲਕ ਚਾਹੇ ਇਹਨਾਂ ਤਰੰਗਾਂ ਨੂੰ ਫਿਰ ਆਪਣੇ ਵਿੱਚ ਸਮਾ ਲੈਂਦਾ, ਪਰ ਭਾਵ ਉਹ ਜਲ ਵੀ ਆਪ ਹੈ ਤੇ ਤਰੰਗਾਂ ਦੇ ਰੂਪ ਵਿੱਚ ਵੀ ਆਪ ਹੈ, ਉਹ ਆਪ ਹੀ ਕਰਤਾ ਤੇ ਆਪ ਹੀ ਜਗਤ ਦੇ ਜੀਵਾਂ ਵਿੱਚ ਹੈ, ਆਪੇ ਆਪ ਰਮਈਆ, ਇਵੇਂ ਉਹ ਰਮਿਆ ਹੋਇਆ ਨਿਰਗੁਣ ਆਪ, ਸਰਗੁਣ ਵੀ ਉਹੀ, ਨਿਰਗੁਣ ਵੀ ਆਪ ਹੈ ਤੇ ਸਰਗੁਣ ਵੀ ਆਪ ਹੈ, ਭਾਵ ਜਗਤ ਦਾ ਉਹ ਉਸਾਰਨ ਵਾਲਾ ਵੀ ਹੈ ਤੇ ਜਗਤ ਵਿੱਚ ਆਪ ਵੀ ਬੈਠਾ ਹੋਇਆ, ਕੁਦਰਤ ਤੋਂ ਵੱਖਰਾ ਨਹੀਂ, ਕਾਦਰ ਇਸੇ ਵਿੱਚ ਵੱਸਦਾ। ਸਤਿਗੁਰੂ ਸਾਹਿਬ ਕਿਰਪਾ ਕਰਨ, ਪਾਵਨ ਗੁਰਬਾਣੀ ਦਾ ਸਿਧਾਂਤ ਸਾਡੇ ਹਿਰਦਿਆਂ ਵਿੱਚ ਵੱਸ ਜਾਵੇ, ਪਾਵਨ ਮੁੱਖ ਵਾਕ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰ ਦੇਣਾ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਕੱਲ੍ਹ ਨੂੰ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਉਹ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ, ਕਿਉਂਕਿ ਦਾਸ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੋਣ ਕਰਕੇ ਉੱਥੇ ਹਾਜ਼ਰੀ ਭਰਨ ਜਾਣਾ। ਇੱਕ ਹਾਜ਼ਰੀ 30 ਨੂੰ ਹੈ, ਸਤਿਗੁਰੂ ਆਪ ਕਿਰਪਾ ਕਰਕੇ ਜਿਵੇਂ ਹਾਜ਼ਰੀ ਭਰਵਾਉਣਗੇ ਉਵੇਂ ਭਰ ਕੇ ਆਪ ਸੰਗਤਾਂ ਦੇ ਦਰਸ਼ਨ ਕਰਾਂਗਾ। ਫਿਰ ਇੱਕ ਵਾਰ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਆ। ਉਹ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਇੱਕ ਵਾਰ ਪਾਠ ਫਿਰ ਸਰਵਣ ਕਰੀਏ।
ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖੇਲਈਆ। ਜਿਉਂ ਜਲ ਤਰੰਗ ਜਲ ਜਲ ਹੈ ਸਮਾਵਾਹੇ, ਨਾਨਕ ਆਪੇ ਆਪ ਰਮਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।